ਗਰੀਬਨ ਬਾਜ ਸਤਿਗੁਰੂ ਭਾਈ ਸਾਹਿਬ ਭਾਈ ਬਾਲਾ ਜੀ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਲੰਕਾ ਵੱਲ ਵਧੇ ਹਨ। ਸਮੁੰਦਰ ਕੰਢੇ ਜਿੱਥੇ ਸ਼੍ਰੀ ਰਾਮ ਚੰਦਰ ਜੀ ਨੇ ਤ੍ਰੇਤੇ ਯੁੱਗ ਵਿੱਚ ਲੰਕਾ ਜਾਣ ਵਾਸਤੇ ਪੁਲ ਬੱਧਾ ਇੱਥੇ ਆਏ ਹਨ। ਇੱਥੇ ਸ਼ਿਵਲਿੰਗ ਦੀ ਸਥਾਪਨਾ ਹੋਈ ਵੇਖ ਕੇ ਭਾਈ ਬਰਦਾਨਾ ਜੀ ਨੇ ਸਾਹਿਬ ਨੂੰ ਪੁੱਛਿਆ, ਮਹਾਰਾਜ ਸ਼ਿਵਲਿੰਗ ਕਿਸ ਨੇ ਸਥਾਪਿਤ ਕੀਤਾ ਹੈ? ਆਪ ਜੀ ਤਿੰਨਾਂ ਕਾਲਾਂ ਦੇ ਗਿਆਤਾ ਹੋ, ਕਿਰਪਾ ਕਰਕੇ ਦੱਸੋ। ਤੋ ਗਰੀਬਨਵਾਜ ਪਾਤਸ਼ਾਹ ਜੀ ਨੇ ਜੋ ਰਾਮਾਇਣ ਦੇ ਵਿੱਚ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਲਿਖਿਆ ਆਉਂਦਾ ਹੈ, ਉਹਨਾਂ ਦੀ ਜੋ ਮਾਨਿਅਤਾ ਹੈ, ਉਹਨਾਂ ਦੀ ਜੋ ਧਾਰਨਾ ਹੈ, ਉਹਦੇ ਮੁਤਾਬਕ ਦੱਸਿਆ ਕਿ ਸ਼੍ਰੀ ਰਾਮ ਚੰਦਰ ਜੀ ਨੇ ਸ਼ਿਵਲਿੰਗ ਇੱਥੇ ਸਥਾਪਿਤ ਕੀਤਾ ਔਰ ਉਹਨਾਂ ਨੇ ਇਸ ਸ਼ਿਵਲਿੰਗ ਦੀ ਪੂਜਾ ਕੀਤੀ ਸੀ। ਭਾਈ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਉਹ ਤਾਂ ਆਪ ਤ੍ਰੇਤੇ ਯੁੱਗ ਦੇ ਅਵਤਾਰ ਸਨ, ਉਹਨਾਂ ਨੂੰ ਸ਼ਿਵਜੀ ਦੀ, ਭਗਵਾਨ ਸ਼ਿਵਾ ਦੀ ਪੂਜਾ ਕਰਨ ਦੀ ਕੀ ਲੋੜ ਪਈ? ਦੂਸਰਾ, ਉਹਨਾਂ ਨੇ ਪੱਥਰ ਨਾਮ ਲਿਖ ਕੇ ਤਾਰੇ, ਐਸਾ ਕਿਉਂ? ਉਹ ਤਾਂ ਉਦਾਂ ਵੀ ਸਾਰਿਆਂ ਨੂੰ ਲਿਜਾ ਸਕਦੇ ਸਨ। ਮਹਾਰਾਜ ਜੀ ਨੇ ਵਚਨ ਫੁਰਮਾਏ, ਭਾਈ ਮਰਦਾਨਾ ਜੀ, ਭਗਤੀ ਔਰ ਪਰਮੇਸ਼ਰ ਦੇ ਨਾਮ ਦੀ ਮਹਿਮਾ ਵਡਿਆਈ ਸਾਰੇ ਯੁੱਗਾਂ ਵਿੱਚ ਉੱਤਮ ਹੈ। ਚੌ ਯੁੱਗਾਂ ਵਿੱਚ ਵੱਡੀ ਵਡਿਆਈ ਪਰਮੇਸ਼ਰ ਦੀ ਭਗਤੀ ਤੇ ਨਾਮ ਦੀ ਹੈ। ਸ਼ਿਵਜੀ ਵਿਸ਼ਨੂੰ ਦੀ ਭਗਤੀ ਕਰਦੇ ਹਨ ਤੇ ਵਿਸ਼ਨੂੰ ਜੀ ਸ਼ਿਵਜੀ ਦੀ ਭਗਤੀ ਕਰਦੇ ਹਨ। ਦੋਨਾਂ ਨੇ ਇੱਕ ਦੂਜੇ ਦਾ ਰੰਗ ਗ੍ਰਹਿਣ ਕੀਤਾ ਹੋਇਆ ਹੈ। ਨਾ ਦਰਸ਼ਨ ਕਰਨ ਵਾਲੇ ਥੋੜੇ ਤਰਦੇ ਹੈ, ਜਿਹੜੇ ਕੁਝ ਕੁ ਮਿਲਣਗੇ ਉਹੀ ਦਰਸ਼ਨ ਕਰਕੇ ਤਰਨਗੇ, ਪਰ ਨਾਮ ਦੇ ਪ੍ਰਤਾਪ ਨਾਲ ਕਰੋੜਾਂ ਤਰਦੇ ਆ। ਇਸ ਕਰਕੇ ਨਾਮ ਦੀ ਮਹਿਮਾ ਦਰਸਾਈ ਹੈ। ਤੋ ਉਸ ਵਕਤ ਰਾਮ ਚੰਦਰ ਜੀ ਨੂੰ ਬਨਵਾਸ ਕਿਵੇਂ ਹੋਇਆ ਉਹਦੀ ਕੁਝ ਵਾਰਤਾ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਦੱਸੀ ਹੈ ਕਿ ਕਿਵੇਂ ਦਸ਼ਰਥ ਜੀ ਨੇ, ਜਿਨ੍ਹਾਂ ਦੇ ਚਾਰ ਪੁੱਤਰ ਨੇ, ਤਿੰਨ ਵਿਆਹ ਸਨ ਇਹਨਾਂ ਦੇ, ਸ਼੍ਰੀ ਰਾਮ ਚੰਦਰ ਵੱਡੇ ਸਨ, ਇਸੇ ਤਰ੍ਹਾਂ ਭਰਤ ਹੈ, ਸ਼ਤਰੂਘਨ ਤੇ ਲਛਮਣ ਹੈ। ਸੀਤਾ ਦੇ ਸਵੰਬਰ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਵਿਆਹੇ ਗਏ, ਬਾਕੀ ਤਿੰਨਾਂ ਦੀ ਸ਼ਾਦੀ ਵੀ ਹੋਈ। ਭਾਵੇਂ ਕਿ ਲਛਮਣ ਨੂੰ ਜਤੀ ਕਿਹਾ ਜਾਂਦਾ, ਪਰ ਲਛਮਣ ਵੀ ਸ਼ਾਦੀ ਸ਼ੁਦਾ ਸਨ। ਜਤੀ ਇਸ ਕਰਕੇ ਕਿਹਾ ਸੀ ਕਿਉਂਕਿ ਕੇਵਲ ਏਕਾ ਨਾਰੀ ਜਤੀ ਸਨ, ਇਸ ਕਰਕੇ ਜਤੀਆਂ ਵਿੱਚ ਲਛਮਣ ਦੀ ਗਿਣਤੀ ਕੀਤੀ ਜਾਂਦੀ। ਵੈਸੇ ਉਹ ਗ੍ਰਿਸਤੀ ਵੀ ਸੀ। ਤੋ ਰਾਮ ਚੰਦਰ ਜੀ ਨੂੰ 14 ਸਾਲ ਦਾ ਬਨਵਾਸ ਤੇ ਭਰਤ ਨੂੰ ਰਾਜ ਦੇਣ ਦੀ ਗੱਲ ਕੇਕਈ ਨੇ ਕਹੀ, ਦਸ਼ਰਥ ਨੂੰ ਮੰਨਣੀ ਪਈ, ਬਨਵਾਸ ਦੇ ਦਿੱਤਾ ਔਰ ਉਸ ਵਿਛੋੜੇ ਵਿੱਚ, ਬਿਰਹਾ ਵਿੱਚ ਦਸ਼ਰਥ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਉਹ ਕਥਾ ਕੁਝ ਕੁ ਸੰਖੇਪ ਰੂਪ ਦੇ ਵਿੱਚ ਰਾਮਾਇਣ ਦੀ ਉਹ ਆ ਰਹੀ ਹੈ। ਆਓ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਧਿਆਨ ਜੋੜੀਏ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਵਰਗਾ ਕੋਈ ਨਹੀਂ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਕੇਵਲ ਜਾਣੂ ਕਰਾਇਆ ਜਾ ਰਿਹਾ ਇਤਿਹਾਸ ਤੋਂ, ਇਸ ਕਰਕੇ ਕੋਈ ਐਸੀ ਮਨ ਦੇ ਵਿੱਚ ਸੰਦੇਹ ਦੀ ਬਿਰਤੀ ਨਾ ਰਹੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੀ ਕੁਝ ਕੁਝ ਕਿਤੇ ਕਿਤੇ ਵੇਰਵਾ ਆਉਂਦਾ ਹੈ। ਇਤਿਹਾਸ ਵਿੱਚ ਉਹਨੂੰ ਖੋਲ ਕੇ ਵਿਸਥਾਰ ਨਾਲ ਜਾਣਕਾਰੀ ਹਿੱਤ ਸਮਝਾਇਆ ਜਾ ਰਿਹਾ। ਸਰਵਣ ਕਰੀਏ, ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ।
ਸ਼੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ।
ਸ਼੍ਰੀ ਵਾਹੇ ਗੁਰੂ ਸਾਹਿਬ ਜੀ। ਰਿਖ ਵਸਿਸ਼ਠ ਦੇਖਿਓ ਅਸ ਹਾਲਾ।
ਭਗਵਾਨ ਰਾਮ ਚੰਦਰ ਜੀ ਔਰ ਉਹਨਾਂ ਦੇ ਜਿਹੜੇ ਗੁਰੂ ਸਨ, ਉਹਨਾਂ ਦਾ ਨਾਮ ਸੀ ਵਸਿਸ਼ਠ ਰਿਸ਼ੀ। ਜਦੋਂ ਵਸਿਸ਼ਠ ਰਿਸ਼ੀ ਨੇ ਵੇਖਿਆ ਕਿ ਦਸ਼ਰਥ ਜੀ ਚਲਾਣਾ ਕਰ ਗਏ ਨੇ, ਕਿਉਂਕਿ ਭਰਤ ਉਸ ਵੇਲੇ ਉੱਥੇ ਹਾਜ਼ਰ ਨਹੀਂ ਸੀ ਜਦੋਂ ਰਾਮ ਚੰਦਰ ਜੀ ਨੂੰ ਬਨਵਾਸ ਦਿੱਤਾ ਸੀ, ਭਰਤ ਕਿਤੇ ਬਾਹਰ ਗਿਆ ਹੋਇਆ ਸੀ। ਇਹੋ ਜਿਹਾ ਹਾਲ ਜਦੋਂ ਵਸ਼ਿਸ਼ਟ ਜੀ ਨੇ ਪਰਿਵਾਰ ਦਾ ਵੇਖਿਆ,
ਭਰਤ ਬੁਲਾਏ ਪਠੇ ਤਤਕਾਲਾ।
ਵਸ਼ਿਸ਼ਟ ਜੀ ਨੇ ਉਸੇ ਵਕਤ ਦੂਤ ਭੇਜ ਕੇ ਭਰਤ ਨੂੰ ਵਾਪਸ ਬੁਲਾਇਆ।
ਆਨ ਦੀਖ ਜਬ ਸਰਬ ਕੁਚਾਲੀ,
ਵੇਖੀ ਆ ਕੇ ਭਰਤ ਨੇ ਵੀ ਮੇਰੀ ਮਾਂ ਨੇ ਬੜਾ ਮਾੜਾ ਕੰਮ ਕੀਤਾ ਕਿ ਪੁੱਤਰ ਮੋਹ ਵਸ ਹੋ ਕੇ ਭਗਵਾਨ ਰਾਮ ਚੰਦਰ ਜੀ ਨੂੰ ਬਨਵਾਸ ਦੇਣਾ ਚਾਹਿਆ ਔਰ ਮੈਨੂੰ ਰਾਜ ਦੇਣ ਦੀ ਇੱਛਾ ਦੇ ਵਿੱਚ ਮੇਰੇ ਪਿਤਾ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਹਨ। ਇਹ ਸਾਰੇ ਹਾਲਾਤ ਜਦੋਂ ਭਰਤ ਜੀ ਨੇ ਆ ਕੇ ਵੇਖੇ,
ਵਿਆਪੀ ਔਰ ਮਹਿ ਪੀਰ ਬਿਸਾਲੀ।
ਭਰਤ ਹੁਣ ਆਪਣੇ ਵੱਡੇ ਭਰਾ ਨੂੰ ਬੜਾ ਸਤਿਕਾਰ ਦਿੰਦਾ ਸੀ, ਭਗਵਾਨ ਰਾਮ ਚੰਦਰ ਜੀ ਦਾ ਬੜਾ ਅਦਬ ਰੱਖਦਾ ਸੀ। ਤੋ ਭਰਤ ਨੇ ਵੇਖਿਆ ਕਿ ਬੜੀ ਵੱਡੀ ਮਾੜਾ ਕੰਮ ਹੋਇਆ। ਇਸ ਗੱਲ ਦਾ ਬਹੁਤ ਜਿਆਦਾ ਵੱਡਾ ਡਾਢਾ ਦੁੱਖ ਭਰਤ ਦੇ ਮਨ ਨੂੰ ਹੋਇਆ।
ਸੁਨ ਨਿਜ ਜਨਨੀ ਅਧਿਕ ਤਿਕਾਰੀ,
ਆਪਣੀ ਮਾਂ ਨੂੰ ਤਰਕਾਰਾਂ ਪਾਈਆਂ ਵੀ ਤੂੰ ਕਾਹਦੀ ਮਾਂ, ਤੂੰ ਤਾਂ ਮੇਰੇ ਵਿਚ ਤੇ ਰਾਮ ਚੰਦਰ ਵਿਚ ਤੂੰ ਕੀ ਫਰਕ ਸਮਝਿਆ, ਉਹ ਵੀ ਤਾਂ ਮੇਰਾ ਭਾਈ, ਅਸੀਂ ਇੱਕੋ ਪਿਤਾ ਦੀ ਸੰਤਾਨ ਹਾਂ। ਤੂੰ ਆਪਣੇ ਮਨ ਵਿਚ ਦੁਵੈਸ਼ ਦਾ ਭਾਵ ਰੱਖਿਆ, ਤੇਰੇ ਤੇ ਤਰਕਾਰ ਹੈ, ਤੇਰੇ ਤੇ ਲਾਹਨਤ ਹੈ, ਜੁਗਾਂ ਤਾਈ ਤੇਰੇ ਤੇ ਤਰਕਾਰਾਂ ਪੈਂਦੀਆਂ ਰਹਿਣਗੀਆਂ।
ਪਿਤ ਸੋ ਪਿਤ ਕੀ ਕਾਇਆ ਜਾਰੀ।
ਭਰਤ ਨੇ ਆ ਕੇ ਪਹਿਲਾਂ ਆਪਣੇ ਪਿਓ ਦੀ ਦੇਹ ਦਾ ਸੰਸਕਾਰ ਕੀਤਾ ਕਿਉਂਕਿ ਦਸ਼ਰਥ ਚਲਾਣੇ ਕਰ ਗਿਆ ਸੀ। ਤੂੰ ਇਸ ਕਰਕੇ ਭਰਤ ਨੇ ਆ ਕੇ ਪਹਿਲਾਂ ਸਭ ਤੋਂ ਆਪਣੇ ਪਿਤਾ ਦਾ ਕਿਰਿਆ ਕਰਮ ਕੀਤਾ।
ਰੁਦਨ ਕਰਤ ਪੁਰ ਛੋਰ ਸਿਧਾਰਾ,
ਫਿਰ ਸਾਰੇ ਨਗਰ ਨੂੰ ਮਾਂ ਨੂੰ ਕਹਿੰਦਾ ਜੇ ਮੇਰੇ ਭਰਾ ਨੂੰ ਤੂੰ ਬਨਵਾਸ ਭੇਜਿਆ ਜੰਗਲ ਚ ਤੇ ਮੈਂ ਵੀ ਉਹਦੇ ਪਿੱਛੇ ਚੱਲਿਆ, ਮੈਂ ਵੀ ਇੱਥੇ ਰਾਜ ਨਹੀਂ ਕਰਨਾ। ਰੋਂਦੀ ਕੁਰਲਾਉਂਦੀ ਮਾਂ ਨੂੰ ਨਗਰ ਨਿਵਾਸੀਆਂ ਨੂੰ ਛੱਡ ਕੇ ਭਰਤ ਵੀ ਪਿੱਛੇ ਪਿੱਛੇ ਦੌੜ ਪਿਆ।
ਜਹ ਗਮਨੇ ਰਗੁਰਾਏ ਉਦਾਰਾ,
ਕਾਲ ਕਰਦਾ ਕਰਦਾ ਉੱਥੇ ਆ ਰਿਹਾ ਜਿੱਥੇ ਸ਼੍ਰੀ ਰਾਮ ਚੰਦਰ ਜੀ ਗਏ ਸਨ।
ਮਿਲਿਓ ਬਿਪਨ ਮੈਂ ਹੋਏ ਬਿਹਾਲਾ,
ਵਨ ਵਿੱਚ ਜੰਗਲ ਵਿੱਚ ਜਾ ਕੇ ਸ਼੍ਰੀ ਰਾਮ ਚੰਦਰ ਜੀ ਨੂੰ ਭਰਤ ਮਿਲੇ ਔਰ ਜਾ ਕੇ ਮਿਲ ਕੇ ਵੇਖਿਆ ਬੜਾ ਬਿਹਾਲ ਹੋ ਕੇ ਭਰਤ ਜੀ ਰੋਂਦੇ ਹੋਏ ਨੇਤਰਾਂ ਚੋ ਨੀਰ ਵਹਾਉਂਦੇ ਹੋਏ ਆਪਣੇ ਵੱਡੇ ਭਰਾ ਨੂੰ ਮਿਲੇ।
ਬੰਦੈ ਪਦ ਕੋ ਪ੍ਰੇਮ ਬਿਸਾਲਾ,
ਔਰ ਬੜੇ ਭਾਰੀ ਪ੍ਰੇਮ ਸਹਿਤ ਭਰਤ ਨੇ ਸ਼੍ਰੀ ਰਾਮ ਚੰਦਰ ਦੇ ਚਰਨਾਂ ਵਿਚ ਨਮਸਕਾਰ ਕੀਤੀ ਹੈ ਔਰ ਪ੍ਰੇਮ ਸਹਿਤ ਆਪਣੇ ਨੇਤਰਾਂ ਚੋ ਨੀਰ ਵਹਾਉਂਦੇ ਆਪਣੇ ਭਰਾ ਦੇ ਚਰਨ ਧੋਏ ਹਨ।
ਸ਼ਿਮਹੋ ਨਾਥ ਅਪਰਾਧ ਹਮਾਰੇ,
ਆਖਿਆ ਹੇ ਨਾਥ ਮੇਰਾ ਅਪਰਾਧ ਛਿਮਾ ਕਰ ਦਿਓ, ਚਾਹੇ ਕਿ ਅਪਰਾਧ ਮੇਰੀ ਮਾਤਾ ਨੇ ਕੀਤਾ ਪਰ ਮੇਰੀ ਇਹਦੇ ਵਿਚ ਕਿਸੇ ਪ੍ਰਕਾਰ ਦੀ ਕੋਈ ਸਹਿਮਤੀ ਨਹੀਂ ਸੀ, ਮੇਰਾ ਇਹ ਅਪਰਾਧ ਆਪ ਜੀ ਕਿਰਪਾ ਕਰਕੇ ਛਿਮਾ ਕਰ ਦਿਓ।
ਕਹਿ ਘਰ ਚਲੋ ਕੇ ਲਿਹੋ ਸੰਗਾਰੇ,
ਹੁਣ ਦੋਹਾਂ ਚੋ ਇੱਕ ਕੰਮ ਕਰੋ, ਜਾਂ ਤਾਂ ਮੇਰੇ ਨਾਲ ਵਾਪਸ ਘਰ ਚਲੋ ਜਾਂ ਫਿਰ ਮੇਰਾ ਮੈਨੂੰ ਵੀ ਆਪਣੇ ਨਾਲ ਲੈ ਚੱਲੋ ਕਿਉਂਕਿ ਮੈਂ ਤੁਹਾਡੇ ਬਿਰਹਾ ਵਿਚ ਘਰ ਨਹੀਂ ਰਹਿ ਸਕਦਾ।
ਸੱਚ ਸਤਸੰਧ ਸ਼੍ਰੀ ਰਾਮ ਵਿਚਾਰਾ।
ਜਦੋਂ ਭਰਤ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਸ਼੍ਰੀ ਰਾਮ ਚੰਦਰ ਜੀ ਬੋਲੇ,
ਧੀਰਜ ਦੀਨ ਭਰਤ ਕੋ ਭਾਰਾ,
ਭਰਤ ਨੂੰ ਧੀਰਜ ਦਿੰਦਿਆਂ ਹੋਇਆਂ ਹੌਸਲਾ ਦਿੰਦਿਆਂ ਹੋਇਆਂ ਕਹਿਣ ਲੱਗੇ,
ਦੇਖ ਰਾਮ ਸਦਨ ਕੋ ਮੋਰਾ,
ਔਰ ਧੀਰਜ ਦਿੱਤਾ, ਆਖਿਆ ਭਰਤ ਕੋਈ ਬਹੁਤਾ ਸਮਾਂ ਨਹੀਂ, 14 ਵਰਸ ਦਾ ਬਨਵਾਸ ਹੈ, ਇਹ 14 ਸਾਲ ਛੇਤੀ ਨਿਕਲ ਜਾਣਗੇ, ਮੈਂ ਜਲਦੀ ਵਾਪਸ ਆਵਾਂਗਾ, ਤੂੰ ਜਾ ਕੇ ਰਾਜ ਭਾਗ ਦੀ ਸੰਭਾਲ ਕਰ, ਜੇ ਸਾਰੇ ਆਪਾਂ ਬਨਵਾਸ ਨੂੰ ਚਲੇ ਗਏ ਪਿੱਛੇ ਪਰਜਾ ਦਾ ਅਯੁੱਧਿਆ ਵਾਸੀਆਂ ਦਾ ਕੀ ਹੋਵੇਗਾ, ਤੂੰ ਜਾ ਕੇ ਰਾਜ ਭਾਗ ਦੀ ਵਾਗ ਡੋਰ ਸੰਭਾਲਣਾ ਕਰ, ਏਦਾਂ ਧੀਰਜ ਦੇ ਕੇ ਮੋੜਿਆ।
ਕਮਲੇ ਆਪ ਬਿਪਨ ਕੀ ਓਰਾ,
ਔਰ ਆਪ ਸ਼੍ਰੀ ਰਾਮ ਚੰਦਰ ਜੀ ਜੰਗਲ ਨੂੰ ਬੰਨ ਨੂੰ ਚਲੇ ਗਏ।
ਵਿਚਰਤ ਕੇਤਿਕ ਦਿਵਸ ਬਿਤਾਏ,
ਜੰਗਲ ਵਿਚ ਫਿਰਦਿਆਂ ਫਿਰਦਿਆਂ ਕਈ ਦਿਨ ਬਤੀਤ ਕੀਤੇ।
ਮੁਨੀ ਅਗਸਤ ਕੇ ਆਸ਼ਰਮ ਆਏ,
ਇੱਕ ਅਗਸਤ ਮੁਨੀ ਜੀ ਹੋਏ ਬੜੇ ਪ੍ਰਸਿੱਧ ਮੁਨੀ ਤਪਸਵੀ ਸਨ, ਪੁਰਾਣਾ ਵਿਚ ਕਥਾ ਆਉਂਦੀ ਹੈ ਇਹਨਾਂ ਦੇ ਬਾਬਤ ਕਿ ਇਹਨਾਂ ਨੇ ਸਾਰਾ ਸਮੁੰਦਰ ਗਟਕ ਲਿਆ ਸੀ, 2.5 ਚੂਲੀਆਂ ਵਿਚ ਏਡਾ ਵਿਸਥਾਰ ਸੀ। ਅਗਸਤ ਮੁਨੀ ਦੇ ਆਸ਼ਰਮ ਵਿਚ ਸ਼੍ਰੀ ਰਾਮ ਚੰਦਰ ਜੀ ਚਲਦੇ ਚਲਦੇ ਆਏ,
ਤਹ ਬਸ ਬਹੁਰੋ ਗਏ ਅਗਾਰੀ,
ਔਰ ਉਥੇ ਕੁਝ ਸਮਾਂ ਅਗਸਤ ਮੁਨੀ ਦੇ ਆਸ਼ਰਮ ਚ ਰਹਿ ਕੇ ਅੱਗੇ ਚਲੇ ਗਏ।
ਜੈ ਰਾਵਣ ਬਹਿਨੀ ਕੀ ਬਾਰੀ,
ਔਰ ਕਹਿੰਦੇ ਉਥੇ ਚੱਲ ਕੇ ਆਏ ਜਿਥੇ ਰਾਵਣ ਦੀ ਭੈਣ ਦੀ ਬਗੀਚੀ ਸੀ, ਜਿਹਨੂੰ ਅੱਜ ਕੱਲ ਆਪਾਂ ਨਾਸਕ ਦੇ ਨਾਮ ਨਾਲ ਜਾਣਦੇ ਆ, नासक एक बड़ा वड्डा प्रसिद्ध नगर है, इधर बॉम्बे तो परले पासे जाके नासक शब्द जेड़ा उत्थे नगर दा पिया है, वो नासका कट्टन तो ही पिया है। जिथे सूप नखा दी नासका कट्टी गई उन्हूं नासका नासक कहा जांदा है। बकायदा उत्थे सरूप नखा दा मंदिर भी बनिया होया नासक विच, और जेड़े 68 तीर्थ ने हिंदू धर्म दे, उन्हां 68 तीर्थां विचों एक तीर्थ है कुंभ दा मेला भी बकायदा नासक लगदा, पिछे जी लंघ के गया है। उत्थे नासक विच महाराज गुरु नानक साहब जी दे अस्थान भी ने, सतगुरां ने भी उत्थे चरण पाए हन। धन गुरु नानक साहब सच्चे पातशाह ने। महाराणी जिंदा जिन्हें अपनी सारी जिंदगी जेल दे विच बतीत कर दित्ती, अपने पति दे राज भाग नूं खुसदिआं उन्हें अपनियां अखां नाल वेख्या, गद्दारी दा कलंक ला के जदों इहनूं जला वतन कर दित्ता गया तां नासक विखे इहने तां मंग कीती सी कि मेरी पंजाब दे विच ही संस्कार कीता जाए, पर नासक दे विच इहदा संस्कार होया सी। महाराणी जिंदा दी जगह भी उत्थे बनी हुई है। तो इस प्रकार वह नासक जेड़ा ए सरूप नखा दी बगीची सी, उहदा बाग सी, उत्थे उह टहलण आया करदी सी। ऐसा पुराणा दे विच जेड़ा रामायण आदिक ग्रंथ ने उहनां विच लिखिया आउंदा है, दस्या जा रहा है। उत्थे श्री रामचंद्र जी चलदे चलदे गए,
परन कुटी ते जाए बनाई,
उत्थे जाके इन्हां ने अपनी एक कखां दी कुल्ली रहण वास्ते बनाई।
लक्ष्मण सहत रहे रघुराई,
श्री रामचंद्र जी लक्ष्मण ते सीता समेत उत्थे रहण लगे।
सूप नखा एक दिन चल आई,
एक दिन सरूप नखा जेड़ी सी ओ चल के उत्थे पहुंची।
रूप विलोकत रही लुभाई,
उन्हें जदों श्री रामचंद्र दा रूप वेख्या, वेख के ओदे मन च लोभ आया,
कहे के बरहो मुझ है कर प्रीते,
रामचंद्र नू कहन लगी के तू मैनू वर लै, तू मैनू व्याह लै, मैं तेरी अर्धांगनी बनना चाहुंदी हां। श्री रामचंद्र ने आख्या के मैं तां सीता नाल वचन कीता है कि मैं केवल इको शादी करावांगा, मैं मर्यादा पुरशोत्तम हां, लीला पुरशोत्तम नहीं। श्री कृष्ण जी लीला पुरशोत्तम ने, उन्होंने 16,000 तो वध शादियां करवाईयां सन। कहन लगे मैं मर्यादा पुरशोत्तम हां, ते मैं ये मर्यादा रखी है कि मैं केवल एक स्त्री नाल वरण दा वचन कीता सी सीता नाल, मैं तेरे नाल शादी नहीं करा सकदा। श्री रामचंद्र जी ने इस गल तो इनकार कर दिता।
नत मारो तुम कहो मैं जीते,
हां जी
नत मारो तुम को मैं जीते,
वो कहन लगी भी जे तू मेरे नाल शादी ना करेगा ता मैं तेनू मार मुकावांगी।
सुन लक्ष्मण की क्रोध कनेरा,
रामचंद्र जी ने आख्या भी मैं ता नहीं ब्याह करवाउणा, वो मेरा भरा बैठा है लक्ष्मण, ओदे कोल चली जा, जे वो तेरे नाल शादी कर नू मन लवे ता ओदे नाल गल कर लै। कलगीधर स्वामी श्री गुरु गोबिंद सिंह साहब जी महाराज जी बचन लिखदे आ रामा अवतार च, श्री दसम ग्रंथ साहब दी बाणी च। महाराज जी कहिंदे वह बैठो है प्रात हमारो, वह रिज है लख नैन तिहारो, भी साडे ते तेरिया अखां दे कटाखां दा कोई जोर नहीं चलना, ओ सामने मेरा भरा बैठा है, ओदे नाल जाके गलबात कर लै, भी जे ओ तेरे नाल मन च मन जावे ते तेरे नाल शादी करा लवे। तो ये उस वक्त लक्ष्मण वल गई, लक्ष्मण गुस्से विच आया, रोस विच आया, कि इहने श्री रामचंद्र जी नूं कहा सी भी मैं तेनू मार मुकावांगी जां मेरे नाल शादी कर। उहने आख्या भी मेरे भरा नूं मारन दी इह धमकी दिंदी है और अपने सोहणे सरूप दे उत्ते माण करदी है। तो लक्ष्मण ने भी गुस्से विच आ के क्रोध विच आ के दा नक ते कान कट दिते।
काट्यो नाक कान तिस बेरा,
उसे वेले कान ते नक दोवे कट दिते सूप नखा दे।
सो रावण टिक जाए पुकारी,
ए हुण रावण दी भैण सी, ए गई रोंदी कुरलोंदी रावण दे कोल जा के पुकार कीती।
कहे कि तिन संग सुंदर नारी,
कहन लगी के मेरा इन्हां ने हो जा स्वरूप बना दिता है। रावण नू रोस आया कि मेरी भैण दी इह दुर्दशा कीती है। फिर उन्हें आख्या कि उन्हां दे नाल इक सुंदर स्वरूप स्त्री भी है, सीता जी नूं तू वरण वास्ते गया सी पर तू वर के नहीं लिया सकिया। हुण इहदा इक्को हल है, जे उहनां ने मेरे नाल इह दशा कीती है ਤਾਂ ਤੂੰ ਉਹਨਾਂ ਦੀ ਉਸ ਸੀਤਾ ਨੂੰ ਹਰ ਕੇ ਇੱਥੇ ਲੈ ਆ।
ਸੋ ਲਿਆਵਨ ਗਮਨੀ ਹਿਤ ਤੇਰੇ।
ਔਰ ਮੈਂ ਤਾਂ ਇਹਨੇ ਝੂਠ ਵੀ ਬੋਲਿਆ ਸਰੂਪ ਨਖਾ ਨੇ, ਇਹਨੇ ਆਪਣੀ ਕਰਤੂਤ ਨਹੀਂ ਦੱਸੀ ਵੀ ਮੈਂ ਕੀ ਕਰ ਕੀਤਾ ਜਾ ਕੇ ਉੱਥੇ, ਵੀ ਮੈਂ ਤਾਂ ਉਹਨਾਂ ਨੂੰ ਡੁਲਾਣਾ ਚਾਹੁੰਦੀ ਸੀ। ਕਹਿੰਦੀ ਵੀ ਮੈਂ ਤਾਂ ਤੇਰੇ ਵਾਸਤੇ ਉਸ ਇਸਤਰੀ ਨੂੰ ਲੈਣ ਗਣੀ ਗਈ ਹੋਈ ਸੀ।
ਨਾਸਾ ਕਰਨ ਕਟੇ ਤਿੰਨ ਮੇਰੇ,
ਪਰ ਉਹਨਾਂ ਨੇ ਮੇਰੀ ਨੱਕ ਤੇ ਕੰਨ ਕੱਟ ਦਿੱਤੇ ਹਨ।
ਸੁਣ ਰਾਵਣ ਮਨ ਕ੍ਰੋਧ ਕਨੇਰਾ।
ਇਹ ਸੁਣ ਕੇ ਰਾਵਣ ਬੜਾ ਕ੍ਰੋਧ ਵਿੱਚ ਗੁੱਸੇ ਵਿੱਚ ਆਇਆ।
ਕੀ ਮਰੀਚ ਮ੍ਰਿਗ ਕੰਚਨ ਕੇਰਾ।
ਉਸੇ ਵੇਲੇ ਨੇ ਇੱਕ ਮਰੀਚ ਨੂੰ ਤਿਆਰ ਕੀਤਾ ਤੇ ਸੋਨੇ ਦਾ ਹਿਰਨ ਬਣਨ ਵਾਸਤੇ ਕਿਹਾ।
ਪਠਿਓ ਤੇ ਮੁੰਡੰਗ ਮਾਰਾ ਸੁਨਾ।
ਔਰ ਕਹਿੰਦੇ ਇਹਨੂੰ ਪਤਾ ਲੱਗਾ ਸੀ ਵੀ ਮੈਂ ਤਿਰਮੁੰਡ ਨੂੰ ਭੇਜਿਆ, ਉਹਨਾਂ ਨੇ ਮਾਰ ਦਿੱਤਾ।
ਚੱਲਿਓ ਆਪ ਪੁੰਨ ਜੁਗੀਆ ਬਣਾ।
ਆਪ ਇਹਨੇ ਯੋਗੀ ਦਾ ਭੇਖ ਬਣਾਇਆ ਰਾਵਣ ਨੇ, ਤੇ ਯੋਗੀ ਦਾ ਭੇਖ ਬਣਾ ਕੇ ਚੱਲ ਕੇ ਆਇਆ।
ਕੰਚਨ ਮ੍ਰਿਗ ਜਬ ਦੀਨ ਦਿਖਾਈ।
ਇਹਨੇ ਸੋਨੇ ਦਾ ਮ੍ਰਿਗ ਬਣਾ ਕੇ ਆਪਣੀ ਮਾਇਆ ਨਾਲ ਛਲ ਨਾਲ ਭੇਜਿਆ। ਉਹ ਸੀਤਾ ਜੀ ਨੇ ਵੇਖਿਆ, ਕਹਿਣ ਲੱਗੀ ਇਹ ਸੋਨੇ ਦਾ ਮ੍ਰਿਗ ਮੈਨੂੰ ਚਾਹੀਦਾ। ਸ਼੍ਰੀ ਰਾਮ ਚੰਦਰ ਜੀ ਕਹਿਣ ਲੱਗੇ, ਸੀਤਾ ਇਹ ਮਾਇਆ ਹੈ, ਸੋਨੇ ਦੇ ਹਿਰਣ ਨਹੀਂ ਹੋਇਆ ਕਰਦੇ। ਪਰ ਸੀਤਾ ਨੇ ਕਿਹਾ, ਨਹੀਂ ਮੈਂ ਤਾਂ ਇਹ ਹਿਰਣ ਲੈਣਾ ਹੀ ਲੈਣਾ। ਰਾਮ ਚੰਦਰ ਜੀ ਉਹਦੇ ਪਿੱਛੇ ਪਿੱਛੇ ਗਏ, ਵਾਪਸ ਨਹੀਂ ਆਏ ਕਿਤਨੀ ਦੇਰ। ਬਾਅਦ ਵਿੱਚ ਲਛਮਣ ਨੂੰ ਕਿਹਾ, ਤੂੰ ਵੀ ਚਲਾ ਜਾ। ਤੋ ਲਛਮਣ ਨੇ ਵੀ ਜਦੋਂ ਆਪਣੀ ਭਾਬੀ ਮਾਤਾ ਦਾ ਬਚਨ ਮੰਨਿਆ, ਜਾਣ ਵੇਲੇ ਲਛਮਣ ਰੇਖਾ ਖਿੱਚੀ ਔਰ ਚਲਾ ਗਿਆ। ਪਿੱਛੋਂ ਰਾਵਣ ਨੇ ਆਪਣੀ ਜਿਹੜੀ ਸਾਰੀ ਵਿਉਂਤਬੰਦੀ ਬਣਾਈ ਸੀ ਉਹਦੇ ਚ ਕਾਮਯਾਬ ਹੋ ਕੇ ਆਇਆ।
ਸੀਤਾ ਪ੍ਰੇਰੇ ਗੇ ਰਗੁਰਾਈ।
ਔਰ ਸੀਤਾ ਦੇ ਪ੍ਰੇਰੇ ਹੋਏ ਸ਼੍ਰੀ ਰਾਮ ਚੰਦਰ ਜੀ ਉਸ ਹਿਰਣ ਦੇ ਪਿੱਛੇ ਚਲੇ ਗਏ।
ਪਾਛੇ ਲਛਮਣ ਬਹੁਰ ਪਧਾਰਾ।
ਪਿੱਛੇ ਲਛਮਣ ਵੀ ਚਲਾ ਗਿਆ।
ਨੇ ਪਾਏ ਸੁਖਾਰਾ।
ਰਾਵਣ ਨੂੰ ਸੌਖਾ ਅਵਸਰ ਮਿਲ ਗਿਆ, ਪ੍ਰਾਪਤ ਹੋ ਗਿਆ।
ਅਲਖ ਜਗਾਈ ਤੰਦੁਲ ਜਾਚੋ।
ਆ ਕੇ ਕੁਟੀਆ ਦੇ ਕੋਲ ਨੇ ਅਲਖ ਜਗਾਈ ਤੇ ਆ ਕੇ ਤੰਦਲ ਚਾਵਲ ਮੰਗੇ।
ਲਖੀ ਸੀ ਇਹ ਜੁਗੀਆ ਸਾਚੋ।
ਸੀਤਾ ਨੇ ਵੇਖਿਆ ਵੀ ਇਸ ਜੁਗੀਆ ਇਹ ਕੋਈ ਸਾਚਾ ਜੋਗੀ ਹੈ, ਬੜਾ ਤੇਜਸਵੀ ਚਿਹਰਾ ਤੇ ਚੱਲ ਕੇ ਆਇਆ।
ਦਿਖਿਆ ਪਾਵਨ ਕੋ ਜਬ ਆਈ।
ਜਦੋਂ ਭਿਕਸ਼ਾ ਦੇਣ ਵਾਸਤੇ ਸੀਤਾ ਆਈ।
ਕਹਿ ਕਰ ਗਮਨੇ ਗੈਨ ਉਡਾਈ।
ਉਸੇ ਵੇਲੇ ਨੇ ਬਾਂਹ ਪਕੜੀ ਤੇ ਸੀਤਾ ਨੂੰ ਹਰ ਕੇ ਉਸ ਜਗ੍ਹਾ ਤੋਂ ਹਵਾ ਦੇ ਵਿੱਚ ਉਡਾ ਕੇ ਵਿਮਾਨ ਤੇ ਲੈ ਕੇ ਚਲਾ ਗਿਆ।
ਰਾਮ ਚੰਦਰ ਹਟ ਘਰ ਪੁਨ ਆਏ।
ਉਧਰੋਂ ਭਗਵਾਨ ਰਾਮ ਚੰਦਰ ਜੀ ਜਦੋਂ ਵਾਪਸ ਪਰਤ ਕੇ ਆਏ।
ਕੁਟੀ ਬਿਲੋਕਤ ਸੋਚ ਬਢਾਏ।
ਵੇਖਿਆ ਕਿ ਕੁਟੀਆ ਅੱਗੇ ਖਾਲੀ ਪਈ ਆ, ਬੜੀ ਚਿੰਤਾ ਹੋਈ।
ਬਿਚਰਤ ਬਿਪਨ ਬਿਖੈ ਬਿਰ ਲਾਪਤ।
ਕਹਿੰਦੇ ਸ਼੍ਰੀ ਰਾਮ ਚੰਦਰ ਜੀ ਰੋਵੈ, ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ। ਸ਼੍ਰੀ ਰਾਮ ਚੰਦਰ ਜੀ ਵੀ ਬਿਰਹਾ ਤੁਰ ਹੋ ਕੇ ਬਨ ਵਿੱਚ ਫਿਰਦੇ ਹਨ।
ਸੀਤਾ ਸੀਤਾ ਉੱਚੇ ਅਲਾਪਤ।
ਉੱਚੀ ਉੱਚੀ ਆਵਾਜ਼ ਵਿੱਚ ਸੀਤੇ ਸੀਤੇ ਏਦਾਂ ਉਚਾਰਨ ਕਰਦੇ ਫਿਰਦੇ ਹਨ।
ਖੋਜਤ ਪਾਏ ਨ ਕਾਹੂ ਠੌਰਾ।
ਸਾਰੀਆਂ ਥਾਵਾਂ ਲੱਭ ਲੀਆਂ, ਕਿਤੇ ਨੀ ਮਿਲਿਆ। ਰਸਤੇ ਚ ਇੱਕ ਜਟਾਯੂ ਨਾਮ ਇੱਕ ਪੰਛੀ ਸੀ, ਉਹ ਮਿਲਿਆ। ਜਟਾਯੂ ਨੇ ਰੋਕਣ ਦਾ ਯਤਨ ਕੀਤਾ, ਵਰਜਣ ਦਾ ਯਤਨ ਕੀਤਾ ਸੀ, ਪਰ ਰਾਵਣ ਦੇ ਨਾਲ ਉਹਦੀ ਕੀ ਪੇਸ਼ ਚੱਲ ਸਕਦੀ ਸੀ। ਜਟਾਯੂ ਨੂੰ ਉਹਨੇ ਮਾਰ ਕੱਤਿਆ। ਜਟਾਯੂ ਨੇ ਦੱਸਿਆ ਕਿ ਇਦਾਂ ਰਾਵਣ ਸੀਤਾ ਨੂੰ ਹਰ ਕੇ ਲੈ ਕੇ ਗਿਆ।
ਸੁਧ ਭੂਲੀ ਤਨ ਰਗ ਕੁਲ ਮੋਰਾ।
ਔਰ ਰਾਮ ਚੰਦਰ ਜੀ ਨੂੰ ਵੀ ਇੱਕ ਵੇਰੀ ਆਪਣੀ ਸੁਧ ਭੁੱਲ ਗਈ, ਐਸਾ ਬਿਰਹਾ ਆਇਆ।
ਬਨ ਮੈਂ ਰਹਿਤ ਕਪਿਸ਼ ਹਨੁਮਾਨਾ।
ਉਸੇ ਬਨ ਵਿੱਚ ਕਪੀਸ਼ ਸ਼੍ਰੀ ਹਨੁਮਾਨ ਜੀ ਵੀ ਰਹਿੰਦੇ ਹਨ।
ਕੀਨ ਸਖਾਪਨ ਦੁਐ ਦੁਖ ਵਾਨਾ।
ਹਨੁਮਾਨ ਦੇ ਨਾਲ ਮਿੱਤਰਤਾ ਹੋਈ, ਸ਼੍ਰੀ ਰਾਮ ਚੰਦਰ ਜੀ ਦੇ ਭਗਤ ਸਨ ਹਨੁਮਾਨ ਜੀ, ਉਹਨਾਂ ਦੀ ਭਗਤੀ ਕਰਦੇ ਸਨ। ਹਨੁਮਾਨ ਸਰ ਗਰੜ ਸਮਾਨਾ, ਭਗਤ ਕਬੀਰ ਜੀ ਨੇ ਬਚਨ ਲਿਖੇ ਆ ਗੁਰੂ ਗ੍ਰੰਥ ਸਾਹਿਬ ਵਿੱਚ, ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੂ ਮਰਮ ਨਾ ਜਾਨਾ। ਉੱਥੇ ਹੀ ਲਿਖਦੇ ਹਨੁਮਾਨ ਸਰ ਗਰੜ ਸਮਾਨਾ, ਤੋ ਸੁਰਪਤ ਨਰਪਤ ਨਹੀਂ ਗੁਣ ਜਾਨਾ, ਇਹ ਸ਼ਬਦ ਆਉਂਦੇ ਹਨ। ਤੋ ਹਨੁਮਾਨ ਜੀ ਸ਼੍ਰੀ ਰਾਮ ਚੰਦਰ ਜੀ ਦੇ ਬੜੇ ਭਗਤ ਸਨ, ਉਹਨਾਂ ਨਾਲ ਮਿੱਤਰਤਾ ਪੈ ਗਈ।
ਭਰਾਤ ਸੁਗਰੀਵ ਹੈ ਕੋ ਬਲ ਬਾਲੀ।
ਔਰ ਕਹਿੰਦੇ ਉੱਥੇ ਸੁਗਰੀਵ ਬਾਲੀ, ਇਹ ਸਾਰੀ ਰਮਾਇਣ ਦੀ ਕਥਾ ਹੈ, ਬੜੇ ਸੰਖੇਪ ਸ਼ਬਦਾਂ ਚ ਆ ਰਹੀ ਹੈ। ਤੋ ਕਹਿੰਦੇ ਬਾਲੀ ਤੇ ਸੁਗਰੀਵ ਦੋਵੇਂ ਭਰਾ ਸਨ।
ਰਾਜ ਨਾਰ ਲੇਕਿਨ ਕੁਚਾਲੀ,
ਬਾਲੀ ਨੇ ਸੁਗਰੀਵ ਦੀ ਘਰਵਾਲੀ ਨੂੰ ਜਬਰਦਸਤੀ ਆਪਣੇ ਘਰ ਲੈ ਕੇ ਜਾਣਾ ਕੀਤਾ ਔਰ ਸੁਗਰੀਵ ਨੂੰ ਮਾਰ ਕੱਤਿਆ, ਰਾਜ ਤੋਂ ਕੱਢ ਦਿੱਤਾ, ਰਾਜ ਖੋ ਲਿਆ। ਸੁਗਰੀਵ ਸ਼੍ਰੀ ਰਾਮ ਚੰਦਰ ਜੀ ਦੀ ਸ਼ਰਨ ਵਿੱਚ ਆਇਆ।
ਇੱਕ ਸਰ ਸੋ ਰਗ ਬਿਰਤ ਹੈ ਮਾਰਾ,
ਔਰ ਕਹਿੰਦੇ ਇੱਕ ਤੀਰ ਦੇ ਨਾਲ ਬਾਲੀ ਦਾ ਸੰਹਾਰ ਕਰਕੇ ਸੁਗਰੀਵ ਨੂੰ ਰਾਜ ਦਿੱਤਾ।
ਤੇਹ ਕੋ ਕਾਜ ਪ੍ਰਥਮ ਕੀ ਸਾਰਾ,
ਇੱਦਾਂ ਪਹਿਲਾਂ ਸੁਗਰੀਵ ਦਾ ਕੰਮ ਕਰਕੇ ਫਿਰ ਉਹਦੀ ਫੌਜ ਸਾਰੀ ਆਪਣੇ ਨਾਲ ਇਕੱਠੀ ਕੀਤੀ।
ਬਾਹਰੋ ਕਟਕ ਕਪਿਨ ਕੋ ਜੇਤਾ,
ਫਿਰ ਜਿੰਨੀ ਬਾਂਦਰਾਂ ਦੀ ਸੈਨਾ ਸੀ ਹਨੂਮਾਨ ਜੀ ਦੇ ਸਮੇਤ ਉਹਨਾਂ ਨੂੰ ਨਾਲ ਲਿਆ।
ਸੀਤਾ ਖੋਜਨ ਭੇਜਿਓ ਤੇਤਾ,
ਪਹਿਲਾਂ ਹਨੂਮਾਨ ਨੂੰ ਭੇਜਿਆ ਵੀ ਜਾ ਕੇ ਤੁਸੀਂ ਸੀਤਾ ਦੀ ਭਾਲ ਕਰੋ ਵੀ ਹੈ ਕਿੱਥੇ। ਤੋ ਹਨੂਮਾਨ ਜੀ ਭਾਲ ਕਰਦਿਆਂ ਕਰਦਿਆਂ ਲੰਕਾ ਪਹੁੰਚੇ। ਲੰਕਾ ਵਿੱਚ ਅਸ਼ੋਕ ਵਾਟਕਾ ਵਿੱਚ ਸੀਤਾ ਦਾ ਹਰਣ ਕਰਕੇ ਨੇ ਗੁਪਤ ਰੂਪ ਵਿੱਚ ਉਹਨੂੰ ਉੱਥੇ ਰੱਖਿਆ ਹੋਇਆ ਸੀ ਰਾਵਣ ਨੇ। ਉੱਥੇ ਜਾ ਕੇ ਸ਼੍ਰੀ ਰਾਮ ਚੰਦਰ ਜੀ ਦੇ ਹੱਥ ਦੀ ਅੰਗੂਠੀ ਦੇ ਕੇ ਦੱਸਿਆ ਵੀ ਮੈਂ ਰਾਮ ਦੂਤ ਹਾਂ, ਔਰ ਰਾਵਣ ਦੇ ਕੋਲ ਜਾ ਕੇ ਮੁਲਾਕਾਤ ਕੀਤੀ ਵੀ ਤਾਂ ਇਹ ਠੀਕ ਨਹੀਂ ਕੀਤਾ। ਰਾਵਣ ਨੇ ਆਖਿਆ ਨੂੰ ਪਕੜ ਕੇ ਇਹਦਾ ਅੰਗ ਭੰਗ ਕਰੋ। ਉਸ ਵੇਲੇ ਹਨੂਮਾਨ ਜੀ ਸੋਚਣ ਲੱਗੇ ਵੀ ਹੁਣ ਖਬਰੇ ਕਿਹੜੇ ਮੇਰੇ ਅੰਗ ਭੰਗ ਕਰੇਗਾ। ਉਸ ਵੇਲੇ ਰਾਵਣ ਨੇ ਆਖਿਆ ਜਿਹੜੀ ਇਹਦੀ ਪੂੰਛ ਆ ਉਹਨੂੰ ਪਹਿਲਾਂ ਜਲਾਓ। ਤੋ ਐਸਾ ਰਮਾਇਣ ਵਿੱਚ ਕਥਨ ਆਉਂਦਾ ਵੀ ਇਹਦੀ ਪੂੰਛ ਸ਼੍ਰੀ ਹਨੂਮਾਨ ਜੀ ਦੀ ਇਤਨੀ ਲੰਮੀ ਵਿਸਥਾਰ ਵਾਲੀ ਹੋ ਗਈ ਕਿ ਪਹਿਲਾਂ ਆਖਿਆ ਵੀ ਸਾਰੇ ਸ਼ਹਿਰ ਦੀ ਜਿਹੜੀ ਕੱਪੜਾ ਉਹਦੇ ਤੇ ਲਪੇਟ ਕੇ ਘਿਓ ਪਾ ਦਿਓ। ਕਹਿੰਦੇ ਸ਼੍ਰੀਲੰਕਾ ਦਾ ਸਾਰਾ ਘਿਓ ਜਿਹੜਾ ਉਹ ਸਮਾਪਤ ਹੋ ਗਿਆ ਇੰਨੀ ਲੰਮੀ ਪੂੰਛ ਕਰ ਲਈ। ਫਿਰ ਹਨੂਮਾਨ ਜੀ ਦੀ ਜਦੋਂ ਪੂੰਛ ਪੂਰੀ ਨਾ ਹੋਈ, ਇਹਨੇ ਸ਼ਰਤ ਰੱਖੀ ਸੀ ਵੀ ਮੇਰੀ ਸਾਰੀ ਪੂੰਛ ਨੂੰ ਜਦੋਂ ਲਪੇਟ ਕੇ ਉੱਤੇ ਘਿਓ ਪਾਓਗੇ ਫਿਰ ਅੱਗ ਨਹੀਂ ਲੱਗੇਗੀ, ਏਦਾਂ ਨਹੀਂ ਅੱਗ ਲਾਉਣੀ। ਤੋ ਰਾਵਣ ਕਹਿੰਦਾ ਪੂੰਛ ਕਿੱਡੀ ਕਹਿ ਦੇ ਤੇ ਘਿਓ ਲੱਗ ਹੀ ਜਾਣਾ, ਕਿੰਨਾ ਕੁ ਘਿਓ ਲੱਗ ਜਾਏਗਾ, ਸਾਰੀ ਲੰਕਾ ਦਾ ਘਿਓ ਸਮਾਪਤ ਹੋ ਗਿਆ। ਰਾਵਣ ਕਹਿਣ ਲੱਗਾ ਵੀ ਘਿਓ ਨਹੀਂ ਹੈ ਤੇ ਹੁਣ ਹੋਰ ਕੀ ਕਰੀਏ। ਹਨੂਮਾਨ ਜੀ ਕਹਿੰਦੇ ਚਲੋ ਘਿਓ ਨਹੀਂ, ਜਿਹੜਾ ਤੇਲ ਹੈ ਹੁਣ ਤੇਲ ਵੀ ਲੱਗੇਗਾ, ਜੋ ਆਵੇਗਾ ਮੇਰੇ ਕੋਲ ਉਹ ਵੀ ਚੱਲੇਗਾ। ਕੋਈ ਘਿਓ ਪਾਵੇ ਘਿਓ ਵੀ ਮੈਨੂੰ ਪ੍ਰਵਾਨ, ਕੋਈ ਤੇਲ ਪਾਵੇ ਤੇਲ ਵੀ। ਤੋ ਪੂੰਛ ਇਤਨੀ ਵਿਸਥਾਰ ਕਰਕੇ ਸਾਰੀ ਲੰਕਾ ਜਿਹੜੀ ਸੀ ਉਹ ਸਾੜ ਦਿੱਤੀ। ਮਹਾਰਾਜ ਭਗਤ ਤਰਲੋਚਨ ਜੀ ਦੇ ਬਚਨ ਨੇ ਕਿ ਰਾਵਣ ਦੀ ਸਾਰੀ ਲੰਕਾ ਦਾਦੀ ਲੈ ਲੰਕਾ ਗਾੜਿਓ, ਪਾੜੀ ਲੈ ਰਾਵਣ ਬਣ, ਸਲ ਬਸਲ ਤੋਖੀ ਲੈ ਹਰੀ। ਇਹ ਰਾਵਣ ਦੀ ਸਾਰੀ ਲੰਕਾ ਨੂੰ ਸਾੜ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦੇ ਹੈ। ਹੁਣ ਇਹ ਕਥਾ ਕੇਵਲ ਵਿਸਥਾਰ ਹੋਵੇਗਾ ਤੇ ਸਮਝ ਆਵੇਗੀ ਨਾ ਕਿ ਦਾਦੀ ਲੈ ਲੰਕਾ ਗੜ ਉਪਾੜੀ ਲੈ ਰਾਵਣ ਬਣ, ਉਹਦਾ ਸਾਰਾ ਬਗੀਚਾ ਪੁੱਟ ਕੇ ਤਹਿਸ ਨਹਿਸ ਕਰਕੇ ਕਹਿਣ ਲੱਗਾ ਹਾਲੇ ਤੇ ਸ਼੍ਰੀ ਰਾਮ ਦਾ ਇੱਕ ਬਾਂਦਰ ਆਇਆ ਹੈ ਤੇ ਤੇਰੀ ਲੰਕਾ ਸਾੜ ਕੇ ਚੱਲਿਆ ਰਾਵਣ, ਜਦੋਂ ਮੇਰੇ ਵਰਗੇ ਕਈ ਹਜ਼ਾਰਾਂ ਦੀ ਗਿਣਤੀ ਚ ਆਉਣਗੇ ਉਦੋਂ ਤੇਰਾ ਕੀ ਬਣੇਗਾ, ਹਾਲੇ ਤਾਂ ਇੱਕੋ ਹੀ ਬਾਂਦਰ ਆਇਆ ਰਾਮ ਚੰਦਰ ਦਾ। ਤੋ ਇਉਂ ਕਹਿੰਦੇ ਵਾਪਸ ਜਦੋਂ ਹਨੂਮਾਨ ਜੀ ਆਏ ਤੇ ਆ ਕੇ ਰਾਮ ਚੰਦਰ ਜੀ ਨੂੰ ਦੱਸਿਆ ਕਿ ਇੱਦਾਂ ਸੀਤਾ ਅਸ਼ੋਕ ਵਾਟਕਾ ਵਿੱਚ ਰਾਵਣ ਦੀ ਕੈਦ ਵਿੱਚ ਹੈ। ਸ਼੍ਰੀ ਰਾਮ ਚੰਦਰ ਜੀ ਕਹਿੰਦੇ ਮੈਂ ਤਾਂ ਉਹਦੇ ਵਿਛੋੜੇ ਦੀ ਤੜਫ ਦੇ ਵਿੱਚ ਮਰ ਰਿਹਾ ਹਾਂ, ਉਹ ਹਾਲੇ ਜਿਉਂਦੀ ਬੈਠੀ ਹੈ ਉੱਥੇ। ਰਾਮ ਚੰਦਰ ਜੀ ਕਹਿੰਦੇ ਕਿ ਸੀਤਾ ਹਾਲੇ ਉੱਥੇ ਜਿਉਂਦੀ ਬੈਠੀ ਆ ਵੀ ਮੈਂ ਤਾਂ ਇੱਥੇ ਉਹਦੇ ਵਿਛੋੜੇ ਦੇ ਵਿੱਚ ਮਰਨ ਲੱਗਾ ਹਾਂ। ਹਨੂਮਾਨ ਨਾਟਕ ਗ੍ਰੰਥ ਜਿਹਦਾ ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਕਵੀ ਹਿਰਦੇ ਰਾਮ ਜੀ ਕੋਲੋਂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਵਾਇਆ ਸੀ। ਬੜੀ ਸੁੰਦਰ ਕਵਿਤਾ ਹੈ ਉਸ ਗ੍ਰੰਥ ਦੀ। ਦਸਵੇਂ ਪਾਤਸ਼ਾਹ ਉਸ ਕਵਿਤਾ ਨਾਲ ਇੰਨਾ ਪਿਆਰ, ਕਿਉਂਕਿ ਕਵਿਤਾ ਲਿਖੀ ਇੰਨੇ ਕਮਾਲ ਦੀ ਸੀ, ਮਹਾਰਾਜ ਜੀ ਉਹਨੂੰ ਆਪਣੇ ਕਮਰ ਕੱਸੇ ਚ ਲਿਖ ਰੱਖਦੇ ਸੀ ਤੇ ਕਈ ਵਾਰੀ ਉਹਨੂੰ ਬਾਹਰ ਕੱਢ ਕੇ ਪਾਤਸ਼ਾਹ ਨੇ ਉਹਦੀ ਕਵਿਤਾ ਪੜ੍ਹਦੀ ਤੇ ਬੜੇ ਖੁਸ਼ ਹੋਣਾ। ਤੋ ਉਹਦੇ ਵਿੱਚ ਲਿਖਿਆ ਆਉਂਦਾ ਹੈ ਕਿ ਜਦੋਂ ਕਿਹਾ ਨਾ ਹਨੂਮਾਨ ਜੀ ਨੂੰ ਪੁੱਛਿਆ ਵੀ ਉਹ ਹਾਲੇ ਜਿਉਂਦੀ ਆ ਮਰੀ ਨਹੀਂ, ਤਾਂ ਹਨੂਮਾਨ ਜੀ ਨੇ ਜਵਾਬ ਦਿੱਤਾ, ਉਹ ਕਹਿਣ ਲੱਗੇ ਪ੍ਰਾਣ ਬਸੈ ਪਦ ਪੰਕਜ ਮੈਂ, ਪ੍ਰਾਣ ਬਸੈ ਪਦ ਪੰਕਜ ਮੈਂ, ਜਮ ਆਵਤ ਹੈ ਤਬ ਨਦਰ ਸਾਹੀ। ਕਹਿਣ ਲੱਗੇ ਕਿ ਉਹਦੇ ਪ੍ਰਾਣ ਸੀਤਾ ਦੇ ਹੇ ਸ਼੍ਰੀ ਰਾਮ ਚੰਦਰ ਜੀ ਤੁਹਾਡੇ ਚਰਨਾਂ ਚ ਵਸਦੇ ਹੈ, ਉਹਦੇ ਕੋਲ ਜਮ ਦੂਤ ਆਉਂਦੇ ਆ ਉਹਦੇ ਪ੍ਰਾਣ ਕੱਢਣ, ਜਦੋਂ ਆਉਂਦੇ ਆ ਤੇ ਉਹਦੇ ਚ ਪ੍ਰਾਣ ਦਿਸਦੇ ਨੇ ਕਿਉਂਕਿ ਉਹਦੇ ਪ੍ਰਾਣ ਤਾਂ ਇੱਥੇ ਤੁਹਾਡੇ ਚਰਨਾਂ ਚ ਵਸਦੇ, ਇਸ ਕਰਕੇ ਜਿਉਂਦੀ ਬੈਠੀ ਹੈ। ਤੋ ਰਾਮ ਚੰਦਰ ਜੀ ਨੇ ਉਸੇ ਵਕਤ ਫੌਜ ਤਿਆਰ ਕੀਤੀ, ਸਾਰੀ ਕਪੀਬਲ ਦੀ ਜਿਤਨੀ ਫੌਜ ਸੀ ਸੰਗਰੀਵ ਦੀ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲਿਆ,
ਲੈ ਕਪ ਕਟ ਕਚੜੇ ਰਗੁਰਾਈ,
ਔਰ ਸਾਰੀ ਬਾਂਦਰਾਂ ਦੀ ਸੈਨਾ ਨਾਲ ਲੈ ਕੇ ਸ਼੍ਰੀ ਰਾਮ ਚੰਦਰ ਜੀ ਨੇ ਚੜਾਈ ਕੀਤੀ ਲੰਕਾ ਤੇ।
ਆਏ ਸੇਤ ਬਾਂਧਿਓ ਇਹ ਥਾਈ,
ਮਹਾਰਾਜ ਜੀ ਦੱਸਦੇ ਵੀ ਆਹ ਜਗ੍ਹਾ ਦੱਸਦੇ ਆ, ਉਹ ਵੀ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਲਿਆ ਕੇ ਸੇਤ ਪੁਲ ਬੰਨਿਆ।
ਪਾਰ ਉਤਰਗਾ ਅੰਗਦ ਮਾਨੀ,
ਔਰ ਜਿਹੜਾ ਅੰਗਦ ਸੀ ਉਹ ਮਾਨੀ ਉਹ ਪਹਿਲਾਂ ਹੀ ਕਹਿੰਦੇ ਬਿਨਾਂ ਪੁਲ ਬੰਨਿਆ ਹੀ ਪਾਰ ਨਿਕਲ ਗਿਆ।
ਸੀਤਾ ਦੇਨ ਕਹੀ ਨੈ ਮਾਨੀ,
ਪਹਿਲਾਂ ਅੰਗਦ ਨੇ ਜਾ ਕੇ ਗੱਲ ਕੀਤੀ ਹਨੂਮਾਨ ਰਾਵਣ ਨਾਲ ਜਾ ਕੇ ਕਿ ਤੂੰ ਸੀਤਾ ਨੂੰ ਵਾਪਸ ਪਰਤਾ ਦੇ ਵੀ ਇਹ ਜੰਗ ਯੁੱਧ ਨਾ ਹੋਵੇ, ਪਰ ਰਾਵਣ ਨਹੀਂ ਮੰਨਿਆ।
ਰਚਿਓ ਬਹੁਰ ਸੰਗਰਾਮ ਮਹਾਨਾ,
ਫਿਰ ਬੜਾ ਵੱਡਾ ਸੰਗਰਾਮ ਹੋਇਆ, ਬੜਾ ਵੱਡਾ ਯੁੱਧ ਹੋਇਆ।
ਦੋਹੇ ਦਿਸ਼ ਮਾਰੂ ਬੱਜਿਓ ਨਿਸ਼ਾਨਾ,
ਦੋਹਾਂ ਪਾਸਿਓ ਮਾਰੂ ਰਾਗ ਬੱਜੇ। ਹੁਣ ਉਹ ਦਸ ਸਿਰਾਂ ਵਾਲਾ ਰਾਵਣ ਸੀ। ਖਾਲਸਾ ਜੀ, ਇੱਕ ਮੂੰਹ ਹੋਵੇ ਕਿਸੇ ਦਾ ਤੇ ਜੇ ਉਹ ਬਾਰ ਬਾਰ ਗੱਲਾਂ ਪਲਟਾ ਕੇ ਕਹੇ, ਆਪਾਂ ਕਹਿੰਦੇ ਬੰਦਾ ਦੋ ਮੂੰਹ ਹੈ। ਹੁਣ ਕੁਝ ਹੋਰ ਕਹਿੰਦਾ ਤੇ ਬਾਅਦ ਵਿੱਚ ਕੁਝ ਹੋਰ ਕਹਿੰਦਾ, ਆਪਾਂ ਕਹਿ ਦਿੰਦੇ ਹਾਂ ਨਾ, ਉਹਦੇ ਨਾਲ ਦੋ ਮੂੰਹ ਤਾਂ ਨਹੀਂ ਹੋ ਜਾਂਦੇ ਬੰਦੇ ਦੇ, ਹੁੰਦਾ ਤਾਂ ਇੱਕੋ ਹੀ ਸਿਰ ਹੈ ਨਾ। ਹੁਣ ਇਹਦੇ ਦਸ ਮੂੰਹ ਸੀ, ਇੱਕ ਨਾਲ ਕੁਝ ਕਹਿੰਦਾ ਸੀ, ਦੂਜੇ ਨਾਲ ਕੁਝ ਕਹਿੰਦਾ ਸੀ, ਤੀਜੇ ਨਾਲ ਕੁਝ ਕਹਿੰਦਾ ਸੀ, ਇਹਦਾ ਕਿਹੜਾ ਵਿਸ਼ਵਾਸ ਸੀ ਰਾਵਣ ਦਾ, ਦਸ ਮੂੰਹਾਂ ਵਾਲਾ ਸੀ। ਇਸ ਕਰਕੇ ਕਹਿੰਦੇ ਇਹਦਾ ਜਦੋਂ ਕਿਰਦਾਰ ਹੀ ਡਿੱਗ ਗਿਆ, ਬੜਾ ਵੱਡਾ ਭਾਰੀ ਗਹਿ ਗੱਚ ਜੰਗ ਹੋਇਆ, ਦੋਹਾਂ ਪਾਸਿਓ ਮਾਰੂ ਰਾਗ ਵੱਜੇ।
ਕੁੰਭਕਰਨ ਕੋ ਪ੍ਰਥਮੈ ਮਾਰਾ,
ਸਭ ਤੋਂ ਪਹਿਲਾਂ ਇਹਦਾ ਭਰਾ ਸੀ ਜਿਹੜਾ ਕੁੰਭਕਰਨ ਉਹਨੂੰ ਮਾਰਿਆ।
ਮੇਘਨਾਦ ਕੋ ਬਹੁਰ ਸੰਘਾਰਾ,
ਫਿਰ ਮੇਘਨਾਦ ਇਹਦਾ ਪੁੱਤਰ ਸੀ ਰਾਵਣ ਦਾ ਉਹਨੂੰ ਮਾਰਿਆ।
ਰਾਵਣ ਮਾਰ ਲਈ ਪੁਨ ਸੀਤਾ,
ਫਿਰ ਰਾਵਣ ਨੂੰ ਮਾਰਿਆ। ਰਾਵਣ ਨੂੰ ਮਾਰ ਕੇ ਤ੍ਰੇਤਾ ਤਾਂ ਮਾਣਿਓ ਰਾਮ ਰਘਵੰਸ ਕਹਾਇਓ, ਉਹਨੂੰ ਮਾਰ ਕੇ ਰਾਜ ਬਿਭੀਖਣ ਨੂੰ ਦੇ ਦਿੱਤਾ ਔਰ ਸੀਤਾ ਨੂੰ ਵਾਪਸ ਲੈ ਲਿਆ।
ਕਮਲੇ ਨਿਜਪੁਰ ਮਾਹੇ ਪੁਨੀਤਾ,
ਔਰ ਵਾਪਸ ਅਯੁੱਧਿਆ ਨਗਰ ਦੇ ਵਿੱਚ ਆਏ।
ਬੈਠ ਸਿੰਘਾਸਨ ਰਾਜ ਕਮਾਇਓ,
ਜਦੋਂ ਅਯੁੱਧਿਆ ਨਗਰ ਵਿੱਚ ਆਏ ਤੇ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਜਗਾਏ। ਉਦੋਂ ਦੀ ਇਹ ਦੀਵਾਲੀ ਦਾ ਦਿਨ ਮਨਾਉਣ ਦੀ ਪਰੰਪਰਾ ਇਹਨਾਂ ਵਿੱਚ ਚੱਲਦੀ ਹੈ। ਖਾਲਸੇ ਪੰਥ ਨੇ ਛੇਵੇਂ ਪਾਤਸ਼ਾਹ ਨੂੰ ਸਮਰਪਿਤ ਕਰਕੇ ਦਿਨ ਮਨਾਇਆ ਬੰਦੀ ਛੋੜ ਦਿਵਸ ਦੇ ਨਾਂ ਨਾਲ। ਤੋ ਇਹ ਅਯੁੱਧਿਆ ਦੇ ਵਿੱਚ ਕਹਿੰਦੇ ਵਾਪਸ ਆਏ ਔਰ ਉਸ ਦਿਨ ਤੋਂ ਇਹਨਾਂ ਨੇ ਦੀਵਾਲੀ ਦਾ ਦਿਨ ਮਨਾਉਣਾ ਸ਼ੁਰੂ ਕੀਤਾ। ਤੋ ਸਿਆ ਸਮੇਤ ਆਏ ਮੰਗਲ ਸੁਚਾਰ ਗਾਏ, ਇਸ ਪ੍ਰਕਾਰ ਨਾਲ ਅਯੁੱਧਿਆ ਵਿੱਚ ਆ ਕੇ ਇਹਨਾਂ ਨੇ ਵਾਪਸ ਰਾਜ ਭਾਗ ਸਾਂਭਿਆ ਤੇ ਰਾਜ ਕੀਤਾ।
ਦਸ ਸਹੰਸਰ ਬਰਖਨ ਬਹੁ ਗਾਇਓ,
ਸੈਂਕੜੇ ਸਾਲਾਂ ਤੱਕ ਰਾਜ ਕਰਦੇ ਰਹੇ।
ਬਹੁਰੇ ਆਪ ਬੈਕੁੰਠ ਪਧਾਰੇ,
ਔਰ ਸ਼੍ਰੀ ਰਾਮ ਚੰਦਰ ਜੀ ਆਪ ਬੈਕੁੰਠ ਨੂੰ ਚਲੇ ਗਏ।
ਇਸ ਪ੍ਰਕਾਰ ਇਹ ਕਥਾ ਉਦਾਰੇ,
ਇਹ ਕਥਾ ਇਹਨਾਂ ਦੀ ਰਮਾਇਣ ਦੀ ਦੱਸੀ ਜਾਂਦੀ ਹੈ। ਮਰਦਾਨਿਆ
ਮਰਦਾਨੇ ਸੁਨ ਸੂਸ਼ਮ ਬਰਨੀ,
ਮਰਦਾਨਿਆ ਇਹ ਸੂਖਮ ਰੂਪ ਦੇ ਵਿੱਚ ਦੱਸੀ ਹੈ, ਨਹੀਂ ਤਾਂ ਇਹ ਰਮਾਇਣ ਦੀ ਕਥਾ ਬੜੇ ਵਿਸਥਾਰ ਵਾਲੀ ਹੈ। ਕਹਿੰਦੇ ਜਦੋਂ ਇਹ ਰਮਾਇਣ ਦੀ ਕਥਾ ਲਿਖਣੀ ਸੀ, ਇਤਨਾ ਵਿਸਥਾਰ ਕਰਕੇ ਲਿਖੀ ਗਈ ਕਿ ਗਣੇਸ਼ ਜੀ ਨੂੰ ਲਾਇਆ ਗਿਆ ਇਹਦਾ ਲਿਖਾਰੀ ਬਣਾ ਕੇ। ਮਹਾਰਾਜ ਜੀ ਕਹਿੰਦੇ ਸੂਸ਼ਮ ਰੂਪ ਦੇ ਵਿੱਚ ਜਿਵੇਂ ਦੱਸੀ ਹੈ ਤੈਨੂੰ ਮਰਦਾਨਿਆ,
ਹੈ ਵਿਸ਼ਾਲ ਬਹੁ ਕਲ ਮਲ ਹਰਨੀ,
ਹੈ ਵਿਸ਼ਾਲ ਕਥਾ ਬੜੇ ਵਿਸਥਾਰ ਵਾਲੀ ਹੈ।
ਚਲ ਲੰਕ ਦਿਖਾਵੇ ਸੁੰਦਰ,
ਚਲੋ ਹੁਣ ਤੁਹਾਨੂੰ ਲੰਕਾ ਵਿਖਾਈਏ।
ਬਨੇ ਜਹਾਂ ਕੰਚਨ ਕੇ ਮੰਦਿਰ,
ਜਿੱਥੇ ਸੋਨੇ ਦੇ ਸਵਰਨ ਮੰਦਿਰ ਬਣੇ ਦੱਸੇ ਜਾਂਦੇ ਹਨ।
ਨਰਾਜ ਛੰਦ ਗੁਰੂ ਗੋਬਿੰਦ ਸਿੰਘ ਜੀ ਨਿਖੰਗ ਚਾਪ ਧਾਰਨ,
ਅੱਗੇ ਕਥਾ ਨਵਾਂ ਅਧਿਆਏ ਪ੍ਰਾਰੰਭ ਹੋ ਰਿਹਾ, ਇਸ ਕਰਕੇ ਮਹਾਂਕਵੀ ਜੀ ਅਧਿਆਏ ਆਰੰਭਣ ਤੋਂ ਪਹਿਲਾਂ ਆਪਣੇ ਇਸ਼ਟ ਦੇਵ ਸਵਾਮੀ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮੰਗਲ ਕਰਦੇ ਹਨ। ਕਲਗੀਧਰ ਸਵਾਮੀ ਜੀ ਦਾ ਮੰਗਲ ਕਰਦਿਆਂ ਕਹਿੰਦੇ, ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਲਿਖੰਗ ਚਾਂਪ ਧਾਰਨ, ਜਿਨ੍ਹਾਂ ਨੇ ਆਪਣੇ ਹੱਥ ਦੇ ਵਿੱਚ ਕਠੋਰ ਤਨਖ ਨੌ ਟੰਕਾ ਤਨਖ ਉਹ ਧਾਰਨ ਕੀਤਾ ਹੋਇਆ
ਆਨੰਦ ਦਾ ਮੁਕੰਦ ਬ੍ਰਿੰਦ ਬੈਰਨ ਬਿਦਾਰਨ
ਔਰ ਆਨੰਦ ਦਾ ਘਰ ਹਨ ਮੁਕਤੀ ਦੇ ਦਾਤੇ ਹਨ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸੇਵਕਾਂ ਦੇ ਵੈਰੀਆਂ ਦੇ ਸਮੂਹ ਦਾ ਨਾਸ਼ ਕਰ ਦੇਣ ਵਾਲੇ ਹਨ
ਦਾਸ ਕੇ ਨਿਵਾਸ ਹੰਤ ਤ੍ਰਾਸ ਕੋ
ਔਰ ਮਹਾਰਾਜ ਸਦਾ ਆਪਣਿਆਂ ਦਾਸਾਂ ਦੇ ਹਿਰਦਿਆਂ ਵਿਚ ਨਿਵਾਸ ਰੱਖਦੇ ਹੋ ਔਰ ਜਿਨ੍ਹਾਂ ਦਾਸਾਂ ਦੇ ਹਿਰਦਿਆਂ ਚ ਤੁਸੀਂ ਨਿਵਾਸ ਰੱਖਦੇ ਹੋ ਉਹਨਾਂ ਦੇ ਹਿਰਦਿਆਂ ਚ ਸਦੈਵੀ ਕਾਲ ਦਾ ਭੈ ਨਿਰਵਿਰਤ ਕਰ ਦਿੰਦੇ ਹੋ ਹੇ ਕਲਗੀਧਰ ਸਵਾਮੀ ਜਿਨ੍ਹਾਂ ਦੇ ਹਿਰਦਿਆਂ ਚ ਤੁਸੀਂ ਵਸਦੇ ਹੋ ਉਹਨਾਂ ਦੇ ਹਿਰਦਿਆਂ ਚੋਂ ਭੈ ਦੂਰ ਹੋ ਜਾਂਦਾ ਹੈ
ਪਦਾਰ ਬਿੰਦ ਮੰਜੁਲ ਨਮੋ ਨਮੋ ਅਨਾਸ਼ ਕੋ
ਹੇ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਮੇਰੀ ਨਮਾਮ ਹੈ ਨਮਸਕਾਰ ਹੈ ਨਮਸਕਾਰ ਹੈ ਆਪ ਜੀ ਦੇ ਸੋਹਣਿਆਂ ਪਵਿੱਤਰ ਚਰਨਾਂ ਉੱਤੇ
ਸ੍ਰੀ ਬਾਲਾ ਸੰਧੂਰ ਵਾਚ
ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਹਨ
ਚੌਪਈ ਸ੍ਰੀ ਅੰਗਦ ਸੁਨ ਪਰਮ ਸੁਜਾਨਾ
ਹੇ ਗੁਰੂ ਅੰਗਦ ਦੇਵ ਸਾਹਿਬ ਜੀ ਕਥਾ ਸੁਣੋ ਆਪ ਜੀ
ਬੋਲਿਓ ਬਹੁਰ ਬੈਨ ਮਰਦਾਨਾ
ਭਾਈ ਮਰਦਾਨਾ ਜੀ ਬੋਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ
ਅਕਬਰ ਸੇਤ ਸੋ ਬਾਂਧਨ ਕੀਨਾ
ਮਹਾਰਾਜ ਜੀ ਆਪ ਜੀ ਨੇ ਦੱਸਿਆ ਕਿ ਸ੍ਰੀ ਰਾਮ ਚੰਦਰ ਜੀ ਨੇ ਇੱਥੇ ਪੁਲ ਬੰਨਿਆ ਸੀ ਲੰਕਾ ਤੱਕ ਜਾਣ ਵਾਸਤੇ
ਉਪਰ ਕੋ ਚਲੋ ਪ੍ਰਬੀਨਾ
ਮਹਾਰਾਜ ਜੀ ਆਪਾਂ ਉਸੇ ਪੁਲ ਤੇ ਚੱਲੀਏ ਜਿਹੜਾ ਪੁਲ ਉਹਨਾਂ ਨੇ ਬੰਨਿਆ ਸੀ ਉਹ ਪੁਲ ਹੁਣ ਵੀ ਹੋਵੇਗਾ ਤੇ ਮਹਾਰਾਜ ਜੀ ਆਪਾਂ ਉਸੇ ਪੁਲ ਤੋਂ ਲੰਘ ਕੇ ਚੱਲੀਏ
ਗੁਰ ਕੈ ਲੰਕਾ ਤੇ ਕੀ ਮੋਰਾ
ਮਹਾਰਾਜ ਜੀ ਕਹਿਣ ਲੱਗੇ ਕਿ ਮਰਦਾਨਿਆਂ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਰਾਮ ਚੰਦਰ ਜੀ ਲੰਕਾ ਤੋਂ ਵਾਪਸ ਆਏ ਸਨ
ਤਬ ਹੀ ਰਾਮ ਸੇਤ ਦੀ ਤੋਰਾ
ਉਸ ਵੇਲੇ ਉਹ ਪੁਲ ਉਹਨਾਂ ਨੇ ਤੋੜ ਦਿੱਤਾ ਸੀ ਸੱਜੇ ਖੱਬੇ ਉਹ ਪਹਾੜ ਦੇ ਜਿਹੜੇ ਪੱਥਰ ਸਨ ਉਹ ਖਿਲਾਰ ਦਿੱਤੇ ਸਨ
ਪੰਥ ਗਮਨ ਕੋ ਤਾਂ ਪਰ ਨਾਹੀ
ਹੁਣ ਉੱਥੇ ਲੰਘਣ ਦਾ ਰਸਤਾ ਨਹੀਂ ਉਹਦੇ ਤੇ ਚੱਲਣ ਦਾ ਪੁਲ ਦਾ ਰਾਹ ਨਹੀਂ ਹੈ
ਰਹੀ ਨਿਸ਼ਾਨੀ ਸਾਗਰ ਮਾਹੀ
ਹਾਂ ਹੁਣ ਦੱਸਿਆ ਜਾਂਦਾ ਵੀ ਸਮੁੰਦਰ ਵਿੱਚੋਂ ਕਿਤੇ ਕਿਤੇ ਪੱਥਰ ਜਿਹੜੇ ਨੇ ਹੁਣ ਵੀ ਦਿਸਦੇ ਨੇ ਉਹ ਨਿਸ਼ਾਨੀਆਂ ਪੁਰਾਣੀਆਂ ਨਜ਼ਰ ਆਉਂਦੀਆਂ ਨੇ
ਨਾਮ ਜੋਰ ਸੋ ਰਗ ਕੁਲ ਕੀਤਾ
ਮਹਾਰਾਜ ਜੀ ਕਹਿੰਦੇ ਨਾਮ ਦੇ ਪ੍ਰਤਾਪ ਨਾਲ ਉਹ ਪੱਥਰ ਤਾਰੇ ਸਨ ਰਾਮ ਚੰਦਰ ਜੀ ਨੇ
ਬਾਂਧਿਓ ਤਬੈ ਉਦਦ ਕੋ ਸੇਤਾ
ਔਰ ਸਮੁੰਦਰ ਦੇ ਉੱਤੇ ਪੁਲ ਬੰਨਿਆ ਸੀ
ਅਬ ਹਮਲੇ ਕਰ ਨਾਮ ਅਲੰਬੂ
ਤੇ ਆਪਣੇ ਕੋਲੋਂ ਪਰਮੇਸ਼ਰ ਦਾ ਨਾਮ ਹੈ ਮਰਦਾਨਿਆ ਆਪਾਂ ਅਕਾਲ ਪੁਰਖ ਦੇ ਨਾਮ ਦਾ ਆਸਰਾ ਲਵਾਂਗੇ ਅਕਾਲ ਪੁਰਖ ਦੇ ਨਾਮ ਦੇ ਆਸਰੇ ਨਾਲ
ਹੋਵੇ ਹੈ ਪਾਰ ਸਰਬ ਨਿਧ ਅੰਬੂ
ਇਹ ਸਾਰਾ ਸਮੁੰਦਰ ਆਪਾਂ ਪਰਮੇਸ਼ਰ ਦੇ ਨਾਮ ਦੇ ਆਸਰੇ ਨਾਲ ਪਾਰ ਕਰਾਂਗੇ
ਅਸ ਕਹਿ ਗਮਨ ਕੀਨ ਜਗਨਨਾਥਾ
ਇਹ ਤਾਂ ਕਹਿ ਕੇ ਜਗਤਨਾਥ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੱਲ ਪਏ
ਜਲ ਪਰ ਚਲੇ ਜਾਹੇ ਸੁਖ ਰਾਸਾ
ਸੁਖਾਂ ਦੇ ਦਾਤੇ ਸਤਿਗੁਰੂ ਜੀ ਜਲ ਦੇ ਉੱਤੇ ਉੱਤੇ ਤੁਰੇ ਜਾਂਦੇ ਹੈ
ਗਏ ਮੱਧ ਇੱਕ ਮੀਨ ਨਿਹਾਰਾ
ਜਦੋਂ ਸਮੁੰਦਰ ਦੇ ਮੱਧ ਵਿੱਚ ਗਏ ਤੇ ਇੱਕ ਮੱਛ ਵੇਖਿਆ ਬੜੇ ਵੱਡੇ ਆਕਾਰ ਦਾ
ਸਹਿਸ ਕੋਸ ਕੋ ਜੇ ਬਿਸਾਰਾ
ਇਹਦਾ ਬੜਾ ਵੱਡਾ ਵਿਸਥਾਰ ਸੀ ਬਹੁਤ ਲੰਮੇ ਆਕਾਰ ਦਾ ਉਹ ਮੱਛ ਹੈ
ਤਾਂ ਪਰ ਕਿਤਕ ਬਾਰ ਕੀ ਗਵਨੰ
ਉਹਦੇ ਤੇ ਸਤਿਗੁਰੂ ਜੀ ਕੁਝ ਸਮਾਂ ਚੱਲਦੇ ਗਏ
ਸਿਰ ਪਰ ਭੇਠਾਂ ਡੇ ਗੁਣ ਭਵਨੰ
ਚਲਦੇ ਚਲਦੇ ਉਸ ਮੱਛ ਦੇ ਸਿਰ ਉੱਤੇ ਸਤਿਗੁਰੂ ਜੀ ਗੁਣਾਂ ਦੇ ਭਵਨ ਪਹੁੰਚ ਗਏ
ਬਦਨ ਬਿਲੋ ਕੱਢਰੇ ਮਰਦਾਨਾ
ਜਦੋਂ ਮੱਛ ਦੇ ਸਿਰ ਤੇ ਪਹੁੰਚੇ ਫਿਰ ਪਤਾ ਲੱਗਾ ਵੀ ਇਹ ਮੱਛ ਹੈ ਮਰਦਾਨੇ ਨੂੰ ਵੇਖਿਆ ਮੱਛ ਦਾ ਬੜਾ ਵੱਡਾ ਮੂੰਹ ਗੋਟੀਆਂ ਮੋਟੀਆਂ ਅੱਖਾਂ ਹਨ
ਅਚਰਜ ਮਾਨਿਓ ਬਚਨ ਬਖਾਨਾ
ਬੜੇ ਅਚਰਜ ਤੇ ਹੈਰਾਨ ਹੋ ਕੇ ਭਾਈ ਮਰਦਾਨਾ ਜੀ ਬੋਲੇ
ਸ੍ਰੀ ਪ੍ਰਭ ਰਾਵਰ ਕੇਰ ਪ੍ਰਭਾਉ
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਜਿਹੜਾ ਪ੍ਰਭਾਉ ਹੈ ਆਪ ਜੀ ਦਾ ਜੋ ਤੇਜ ਹੈ ਪ੍ਰਤਾਪ ਹੈ
ਤਿਆਗਿਓ ਹਮੈ ਨਾ ਕੀਨੋ ਖਾਉ
ਮਹਾਰਾਜ ਇਹਨੇ ਸਾਨੂੰ ਛੱਡ ਦਿੱਤਾ ਮੱਛ ਨੇ ਖਾਧਾ ਨਹੀਂ ਤੁਸਾਂ ਨਾਲ ਨਾ ਹੁੰਦੇ ਮਹਾਰਾਜ ਮੱਛ ਸਾਨੂੰ ਕਦੋਂ ਦਾ ਖਾ ਜਾਂਦਾ ਜਿੱਡਾ ਇਹਦਾ ਆਕਾਰ ਹੈ ਪਾਤਸ਼ਾਹ ਤੁਹਾਡੇ ਤੇਜ ਪ੍ਰਤਾਪ ਕਰਕੇ ਇਸ ਮੱਛ ਨੇ ਸਾਨੂੰ ਨਹੀਂ ਖਾਧਾ
ਨਾ ਤੁਰ ਨਿਗਲ ਜਾਏ ਇੱਕ ਬਾਰੀ
ਨਹੀਂ ਤਾਂ ਇੱਕੋ ਵੇਰੀ ਇਹਨੇ ਸਾਨੂੰ ਨਿਗਲ ਜਾਣਾ ਸੀ
ਮਾਨੁਖ ਮੁਖ ਦਾਨੋ ਅਨੁਹਾਰੀ
ਏਦਾਂ ਖਾ ਜਾਣਾ ਸੀ ਜਿਵੇਂ ਕੋਈ ਨਿੱਕਾ ਜਿਹਾ ਦਾਣਾ ਨੀ ਬੰਦਾ ਮੂੰਹ ਚ ਪਾ ਕੇ ਅੰਦਰ ਨੂੰ ਨਿਗਲ ਜਾਂਦਾ ਇਦਾਂ ਇਸ ਮੱਛ ਨੇ ਸਾਨੂੰ ਨਿਗਲ ਜਾਣਾ ਸੀ।
ਪ੍ਰਥਮ ਬਿਲੋਕਿਓ ਮੀਨ ਮਹਾਨਾ।
ਮਹਾਰਾਜ ਇੱਕ ਮੱਛ ਪਹਿਲਾਂ ਵੀ ਅਸੀਂ ਵੇਖਿਆ, ਆਪ ਜੀ ਨੇ ਵਿਖਾਇਆ ਸੀ।
ਉਸ ਤੇ ਇਹ ਵਿਸਾਲ ਪਹਿਚਾਨਾ।
ਮਹਾਰਾਜ ਇਹ ਮੱਛ ਤਾਂ ਉਹਦੇ ਨਾਲੋਂ ਵੀ ਕਈ ਗੁਣਾ ਵੱਡਾ ਜਾਪਦਾ।
ਤਿਕ ਦੋਨੋਂ ਕੋਸ ਪ੍ਰਮਾਣਾ।
ਮਹਾਰਾਜ ਦੋਨਾਂ ਦਾ ਕਿੰਨਾ ਕੁ ਫਰਕ ਹੋਵੇਗਾ ਦੋਨਾਂ ਮੱਛਾਂ ਦਾ?
ਮੁਝੇ ਬਤਾਵੋ ਕਿਰਪਾ ਨਿਧਾਨਾ।
ਇਹ ਕਿਰਪਾ ਨਿਧਾਨ ਸਤਿਗੁਰੂ ਜੀ, ਕਿਰਪਾ ਕਰਕੇ ਮੈਨੂੰ ਦੱਸੋ।
ਬੋਲੇ ਪ੍ਰਭੂ ਬਿਲੋਕ ਤਮਾਸ਼ੋ।
ਮਹਾਰਾਜ ਜੀ ਕਹਿੰਦੇ, ਮਰਦਾਨਿਆ ਵੇਖ ਤਮਾਸ਼ਾ, ਇਹ ਕਰਤਾਰ ਦੇ ਰੰਗ ਨੇ।
ਮਾਇਆ ਮੈਂ ਕਛ ਲਖੋ ਨਾ ਸੰਸੋ।
ਇਹ ਮਾਇਆ ਹੀ ਹੈ ਪਰਮੇਸ਼ਰ ਦੀ, ਇਹਦੇ ਚ ਸੰਸਾ ਨਾ ਰੱਖ।
ਪੈਂਤੀਸ ਕੋਸ ਪ੍ਰਥਮ ਜੋ ਦੇਖਾ।
ਜਿਹੜਾ ਪਹਿਲਾਂ ਮੱਛ ਵੇਖਿਆ ਸੀ ਉਹ 35 ਕੋਸ ਤੱਕ ਸੀ।
ਸਹਿਸ ਕੋਸ ਕੋ ਇਹੋ ਵਿਸ਼ੇਖਾ।
ਇਹ ਸਹਿਸ ਕੋਸ ਵਿਸਥਾਰ ਵਾਲਾ ਹੈ।
ਕੀ ਜਾਤ ਨਾਮ ਤਿਮ ਕਹੀਐ।
ਇਹ ਜਿਹੜਾ ਮੱਛ ਹੈ ਇਹਦੀ ਜਾਤੀ ਆ ਤਿਮ ਜਾਤੀ। ਮੱਛੀਆਂ ਦੀਆਂ ਜਿਹੜੀਆਂ ਜਾਤੀਆਂ ਹੁੰਦੇ ਵੱਡੇ ਵੱਡੇ ਮੱਛ, ਮਹਾਰਾਜ ਜੀ ਕਹਿੰਦੇ ਇਸ ਮੱਛ ਦੀ ਜਿਹੜੀ ਜਾਤੀ ਇਹਨੂੰ ਤਿਮ ਜਾਤ ਦਾ ਮੱਛ ਕਹਿੰਦੇ ਹਨ।
ਇਸ ਨਿਗਲ ਹੈ ਸੋ ਤਿਮੰਗਲ ਕਹੀਐ।
ਜਿਹੜਾ ਇਸ ਮੱਛ ਦਾ ਮਾਸ ਖਾਵੇ ਉਹਨੂੰ ਤਿਮੰਗਲ ਕਹਿੰਦੇ ਹਨ। ਇਹ ਤਿਮ ਮਾਸੀ ਦਾ ਤਿਮ ਨਾਮ ਦੀ ਇਹ ਮੱਛੀ ਆ, ਉਹਦੀ ਜਾਤੀ ਦੀ ਹੈ। ਜਿਹੜਾ ਇਹਦਾ ਮਾਸ ਖਾਵੇ ਉਹਨੂੰ ਤਿਮੰਗਲ ਕਹਿੰਦੇ ਹਨ।
ਜੋ ਉਸ ਲੀਲ ਜਾਏ ਬਰਿਆਈ।
ਜਿਹੜਾ ਉਹਨੂੰ ਬਰਿਆਈ ਖਾ ਲਵੇ।
ਨਾਮ ਤਿਮੰਗਲ ਗਿਲ ਹੈ ਕਹਾਈ।
ਉਹਨੂੰ ਤਿਮੰਗਲ ਕਿਹਾ ਜਾਂਦਾ, ਗਿਲਾਨੀ ਯੋਗ ਤਿਮੰਗਲ ਕਿਹਾ ਜਾਂਦਾ।
ਇਸ ਵਿਦ ਕਰਕੇ ਬਚਨ ਬਿਲਾਸਾ।
ਇਹ ਬਚਨ ਮਹਾਰਾਜ ਜੀ ਭਾਈ ਮਰਦਾਨਾ ਜੀ ਨਾਲ ਕਰ ਰਹੇ ਨੇ।
ਦੂਸ਼ਣ ਹੋਤ ਭਏ ਸੁਖ ਰਾਸਾ।
ਸੁਖ ਦਾਤੇ ਸਤਿਗੁਰੂ ਜੀ ਇਹ ਬਚਨ ਕਰਕੇ ਚੁੱਪ ਕਰ ਗਏ।
ਚਰਨ ਰੇਨ ਜਬ ਝੱਖ ਸਿਰ ਪਰਸੀ।
ਮਹਾਰਾਜ ਜੀ ਦੇ ਚਰਨਾਂ ਦੀ ਧੂੜ ਜਦੋਂ ਉਸ ਮੱਛ ਦੇ ਸਿਰ ਨੂੰ ਲੱਗੀ।
ਬੋਲਣ ਸ਼ਕਤ ਭਏ ਤਾਂ ਸਰਸੀ।
ਖਾਲਸਾ ਜੀ, ਉਸ ਮੱਛ ਵਿੱਚ ਬੋਲਣ ਦੀ ਸ਼ਕਤੀ ਪੈਦਾ ਹੋ ਗਈ, ਗੱਲਬਾਤ ਕਰਨ ਦੀ ਸ਼ਕਤੀ ਪੈਦਾ ਹੋ ਗਈ ਜਦੋਂ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਉਸ ਮੱਛ ਦੇ ਸੀਸ ਨੂੰ ਲੱਗੀ ਤੇ ਉਹ ਜਿਵੇਂ ਮਾਨਵੀ ਭਾਸ਼ਾ ਚ ਬੋਲੀ ਦਾ ਇਉਂ ਬੋਲਣ ਲੱਗਾ।
ਪੂਜਨ ਲੱਗੇ ਪ੍ਰਭੂ ਤੇ ਤਾਈ।
ਜਗਤ ਗੁਰੂ ਗਰੀਬ ਨਵਾਜ ਪਾਤਸ਼ਾਹ ਉਸ ਮੱਛ ਨੂੰ ਪੁੱਛਣ ਲੱਗੇ।
ਹੈ ਕੌਣ ਚੱਕ ਕਾਇਆ ਪਾਈ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਦੱਸ ਤੂੰ ਕੌਣ ਹੈ, ਕਿਵੇਂ ਤੈਨੂੰ ਮੱਛ ਦੀ ਜੂਨ ਮਿਲੀ ਹੈ?
ਤਬ ਹੀ ਬੋਲਿਓ ਹੋਏ ਅਧੀਨਾ।
ਉਹ ਸਾਹਿਬ ਦੇ ਅਧੀਨ ਹੋਇਆ ਬੋਲਿਆ, ਕਹਿਣ ਲੱਗਾ,
ਸੁਣੋ ਹੇਤ ਜਿਉ ਭਾਤਨ ਮੀਨਾ।
ਕਹਿਣ ਲੱਗਾ ਜੀ ਸੁਣੋ ਕਾਰਨ, ਮੈਨੂੰ ਇਹ ਮੱਛ ਦੀ ਜੂਨ ਕਿਉਂ ਮਿਲੀ ਹੈ?
ਤੋ ਕਾਲ ਜੇ ਜਨਕ ਨਿਰਪਾਲਾ।
ਜਿਹੜਾ ਤ੍ਰੇਤੇ ਯੁਗ ਦਾ ਸਮਾਂ ਸੀ, ਰਾਜੇ ਜਨਕ ਦਾ ਸਮਾਂ ਸੀ।
ਤਬ ਮੈਂ ਤਪ ਕੀ ਕਠਨ ਬਿਸਾਲਾ।
ਰਾਜੇ ਜਨਕ ਦੇ ਰਾਜ ਵਿੱਚ ਮੈਂ ਬੜੀ ਤਪੱਸਿਆ ਕੀਤੀ, ਬੜੀ ਗਹਿਰੀ ਤਪੱਸਿਆ ਕੀਤੀ।
ਭਾਰ ਬਿਖੈ ਗਰ ਲੋ ਹੋਐ ਠਾਂਡੋ।
ਮੈਂ ਤਪ ਕੀਤਾ ਸੀ ਪਾਣੀ ਚ ਖਲੋ ਕੇ, ਗਲ ਤਾਂ ਹੀ ਪਾਣੀ ਵਿਚ ਖਲੋ ਕੇ ਬੜੀ ਤਪੱਸਿਆ ਸਾਧਨਾ ਕੀਤੀ।
ਰਹੋ ਸਥਿਰ ਕਰ ਧੀਰਜ ਗਾਡੋ।
ਔਰ ਗਲੇ ਤੱਕ ਪਾਣੀ ਚ ਖਲੋ ਕੇ ਮੈਂ ਬੜੇ ਧੀਰਜ ਨਾਲ ਬੜੇ ਲੰਮੇ ਸਮੇਂ ਤੱਕ ਖਲੋਤਾ ਰਿਹਾ।
ਸਹਿਜ ਸੁਭਾਏ ਜਨਕ ਚੱਲ ਆਇਓ।
ਇੱਕ ਦਿਨ ਰਾਜਾ ਜਨਕ ਕਿਤੇ ਟਹਿਲਦਾ ਆ ਗਿਆ ਉੱਥੇ ਜਿੱਥੇ ਮੈਂ ਤਪ ਕਰ ਰਿਹਾ ਸੀ।
ਮੁਝੇ ਬਿਲੋਕਤ ਬਚਨ ਅਲਾਇਓ।
ਮੈਨੂੰ ਵੇਖ ਕੇ ਰਾਜੇ ਜਨਕ ਨੇ ਗੱਲ ਕਹੀ।
ਤਪ ਤੈ ਕਠਨ ਕੀਨ ਪਾ ਪੂਰਾ।
ਕਹਿਣ ਲੱਗੇ ਵੀ ਤੂੰ ਤਪ ਕਰ ਲਿਆ, ਤੇਰਾ ਤਪ ਹੁਣ ਪੂਰਾ ਹੋ ਗਿਆ।
ਤਪ ਤਜ ਬਚਨ ਮਾਨ ਮਮਰੂਰਾ।
ਹੁਣ ਪਾਣੀ ਚੋ ਬਾਹਰ ਨਿਕਲ ਕੇ ਮੇਰਾ ਬਚਨ ਮੰਨ ਜਾ, ਤੇਰੇ ਭਲੇ ਵਾਸਤੇ ਕਰਾਂਗਾ।
ਜਹ ਸਤ ਸੰਗਤ ਹੋਤ ਸਮਾਜਾ।
ਏਦਾਂ ਕਰ ਵੀ ਤਪ ਤਾਂ ਹੋ ਗਿਆ ਤੇਰਾ ਪੂਰਾ, ਹੁਣ ਹੁਣ ਤੂੰ ਉੱਥੇ ਜਾ ਜਿੱਥੇ ਸਤ ਸੰਗਤ ਹੁੰਦੀ ਆ, ਹਰੀ ਜਸ ਹੁੰਦਾ, ਕਥਾ ਕੀਰਤਨ ਹੁੰਦਾ। ਕਿਉਂਕਿ ਤਪ ਕਰਕੇ ਹੰਕਾਰ ਆ ਜਾਂਦਾ ਤੇ ਹੰਕਾਰ ਗਰਕ ਕਰ ਦਿੰਦਾ ਬੰਦੇ ਨੂੰ। ਇਸ ਕਰਕੇ ਤਪ ਦੇ ਨਾਲ ਨਾਲ ਸਤ ਸੰਗਤ ਚਾਹੀਦੀ ਹੈ। ਸੰਗਤ ਵਿੱਚ ਜਾ ਕੇ ਜਦੋਂ ਕਥਾ ਕੀਰਤਨ ਸੁਣੇਗਾ, ਪਰਮੇਸ਼ਰ ਦੀ ਮਹਿਮਾ ਸੁਣੇਗਾ, ਹੰਕਾਰ ਦੂਰ ਹੋਵੇਗਾ। ਰਾਜੇ ਜਨਕ ਨੇ ਕਿਹਾ ਕਿ ਤੂੰ ਇਸ ਤਪ ਨੂੰ ਛੱਡ ਕੇ ਇੱਥੋਂ ਹੁਣ ਨਿਕਲ ਕੇ ਬਾਹਰ ਪਾਣੀ ਵਿੱਚੋਂ ਸਤ ਸੰਗਤ ਵਿੱਚ ਜਾ ਕੇ ਕਥਾ ਕੀਰਤਨ ਸੁਣਿਆ ਕਰ।
ਸੇਵਾ ਕਰੋ ਤਹਾਂ ਸ਼ੁਭ ਕਾਜਾ।
ਔਰ ਸੰਗਤ ਦੀ ਸੇਵਾ ਕਰਿਆ ਕਰ, ਜਲ ਢੋਣ ਦੀ ਸੇਵਾ, ਸੰਗਤ ਦੇ ਚਰਨ ਝਾੜਨ, ਜੋੜੇ ਝਾੜਨ ਦੀ ਸੇਵਾ, ਇਹ ਸੇਵਾ ਜਾ ਕੇ ਤੈ ਕਰਿਆ ਕਰ।
ਮਨ ਕੋ ਪ੍ਰਾਪਤ ਗਿਆਨ ਤਹਾਂ ਹੀ।
ਉੱਥੇ ਕਿਉਂਕਿ ਗਿਆਨ ਇਸ ਤਪ ਨਾਲ ਨਹੀਂ ਮਿਲਣਾ, ਜੇ ਤੈਨੂੰ ਗਿਆਨ ਚਾਹੀਦਾ ਤਾਂ ਸੰਗਤ ਵਿੱਚ ਜਾ ਕੇ ਮਿਲੇਗਾ। ਉਥੇ ਤੇਰੇ ਮਨ ਨੂੰ ਸੋਝੀ ਹੋਵੇਗੀ, ਤੈਨੂੰ ਨਿਜ ਸਰੂਪ ਦਾ ਗਿਆਨ ਹੋਵੇਗਾ।
ਮੁਕਤ ਉਚਿਤ ਹੋਵੇ ਸੰਸੈ ਨਾਹੀ,
ਔਰ ਤੂੰ ਮੁਕਤੀ ਦਾ ਅਧਿਕਾਰੀ ਹੋ ਜਾਵੇਗਾ, ਸੰਸਾ ਨਹੀਂ ਰਹੇਗਾ ਮੁਕਤੀ ਵਿੱਚ, ਤੂੰ ਮੋਕਸ਼ ਨੂੰ ਪ੍ਰਾਪਤ ਹੋ ਜਾਵੇਗਾ।
ਦੋਹਰਾ ਚਰਨ ਬੰਦਨਾ ਮੈਂ ਕਰੀ, ਕਹਿਓ ਬਚਨ ਤਿਨ ਸੰਗ।
ਉਹ ਰਾਜਾ ਜਨਕ ਸੀ, ਮੈਨੂੰ ਪਤਾ ਸੀ ਵਿਦੇਹੀ ਹੈ, ਮੈਂ ਉਹਦੇ ਚਰਨਾਂ ਤੇ ਪ੍ਰਣਾਮ ਕੀਤੀ ਔਰ ਨਮਸਕਾਰ ਕਰਕੇ ਰਾਜੇ ਜਨਕ ਨੂੰ ਬੇਨਤੀ ਕਰਕੇ ਆਖਿਆ,
ਏਕ ਬਰਖ ਔਰੈ ਕਰੋ ਪੁਨ ਪੂਰਨ ਬਿਨ ਭੰਗ।
ਕਹਿਣ ਲੱਗਾ ਵੀ ਮੈਂ ਬੇਨਤੀ ਕੀਤੀ ਹੈ ਰਾਜਾ ਜਨਕ, ਮੈਨੂੰ ਇੱਕ ਸਾਲ ਵਾਸਤੇ ਹੋਰ ਤਪ ਕਰਨ ਦੇ ਪਾਣੀ ਚ ਖਲੋ ਕੇ, ਫਿਰ ਮੈਂ ਇਥੋਂ ਬਾਹਰ ਆ ਕੇ ਜਿਵੇਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਕਰਾਂਗਾ।
ਚੌਪਈ ਸੁਣ ਕੇ ਬੋਲਿਓ ਬਚਨ ਵਿਦੇਹੂ।
ਜਦੋਂ ਰਾਜੇ ਜਨਕ ਨੇ ਮੇਰੀ ਇਹ ਗੱਲ ਸੁਣੀ, ਸੁਣ ਕੇ ਰਾਜਾ ਜਨਕ ਬੋਲਿਆ,
ਇੱਕੋ ਬਚਨ ਨਾ ਮਾਨਿਓ ਕੇਹੂ।
ਕਹਿਣ ਲੱਗੇ ਮੈਂ ਤੇਰੇ ਭਲੇ ਦੀ ਗੱਲ ਕਰਦਾ ਵੀ ਤੂੰ ਸਾਲ ਹੋਰ ਕਾਹਨੂੰ ਖਰਾਬ ਕਰਦਾ, ਵੀ ਮੈਂ ਤੇਰੇ ਭਲੇ ਦੀ ਗੱਲ ਕਹੀ ਵੀ ਜਾ ਕੇ ਸੰਗਤ ਕਰ, ਇੱਥੇ ਸਾਲ ਦੀ ਬਜਾਏ ਤੂੰ 10 ਸਾਲ ਖਲੋਤਾ ਰਹਿ ਤਾਂ ਵੀ ਗਿਆਨ ਨਹੀਂ ਹੋਣਾ, ਜੇ ਆਤਮ ਗਿਆਨ ਦੀ ਸੋਝੀ ਚਾਹੀਦੀ ਹੈ ਤੈਨੂੰ ਤੇ ਸੰਗਤ ਵਿੱਚ ਜਾ, ਬਿਨਾਂ ਸਤ ਸੰਗਤ ਤੋਂ ਤੈਨੂੰ ਨਿਜ ਸਰੂਪ ਦੀ ਸੋਝੀ ਨਹੀਂ ਹੋਣੀ। ਖਾਲਸਾ ਜੀ, ਗੁਰੂ ਨਾਨਕ ਸਾਹਿਬ ਦੇ ਇਸ ਪਾਵਨ ਸਾਖੀ ਤੋਂ ਸੰਕੇਤ ਮਿਲ ਰਿਹਾ ਹੈ। ਅਕਸਰ ਲੋਕ ਤਪ ਕਰਕੇ, ਹੱਠ ਕਰਕੇ, ਤਪ ਕਰਕੇ ਕਹਿੰਦੇ ਜੀ ਅਸੀਂ ਬਹੁਤ ਕੁਝ ਹਾਸਲ ਕਰ ਲਵਾਂਗੇ, ਪਰ ਸਤ ਸੰਗਤ ਕੀਤੇ ਬਿਨਾਂ ਆਤਮਕ ਸੋਝੀ ਨਹੀਂ ਹੋਣੀ, ਕਲਿਆਣ ਦੀ ਪ੍ਰਾਪਤੀ ਨਹੀਂ ਹੋਣੀ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਇਹ ਦੱਸਣਾ ਚਾਹੁੰਦੇ ਹੈ, ਬਿਨ ਭਾਗਾਂ ਤੋਂ ਸੰਗਤ ਨਹੀਂ ਮਿਲਦੀ ਤੇ ਸੰਗਤ ਤੋਂ ਬਿਨਾਂ ਹਿਰਦੇ ਦੀ ਮੈਲ ਨਹੀਂ ਧੁੱਪਦੀ। ਇਹ ਗੱਲ ਯਾਦ ਰੱਖਣੀ ਚਾਹੀਏ। ਜਿਤਨੇ ਵੀ ਸੰਸਾਰ ਦੇ ਵਿੱਚ ਭਾਈ, ਕਹੇ ਉਹ ਹਿੰਦੂ ਨੇ, ਮੁਸਲਮਾਨ ਨੇ, ਈਸਾਈ, ਯਹੂਦੀ, ਪਾਰਸੀ, ਸਿੱਖ ਨੇ, ਸਭ ਨੂੰ ਸੰਗਤ ਕਰਨੀ ਅਤਿ ਆਵਸ਼ਕ ਹੈ। ਸੰਗਤ ਕਿਹੜੀ? ਜਿਹਦੇ ਵਿੱਚ ਨਿਰੰਕਾਰ ਪਰਮੇਸ਼ਰ ਦੀ ਵਡਿਆਈ ਹੋਵੇ, ਉਹ ਸੰਗਤ ਨਹੀਂ ਜਿੱਥੇ ਕੇਵਲ ਵਿਖਾਵਾ ਕੀਤਾ ਜਾ ਰਿਹਾ ਹੋਵੇ, ਪਖੰਡ ਕੀਤਾ ਜਾ ਰਿਹਾ ਹੋਵੇ। ਸਤ ਸੰਗਤ ਉਹ ਹੈ ਜਿੱਥੇ ਹਰੀ ਅਕਾਲ ਪੁਰਖ ਦੀ ਸੋਭਾ ਹੋਵੇ, ਕਿਸੇ ਵੀ ਪ੍ਰਕਾਰ ਨਾਲ ਹੋਵੇ, ਪਰਮੇਸ਼ਰ ਦੀਆਂ ਵਡਿਆਈਆਂ ਹੋਣ, ਅਕਾਲ ਪੁਰਖ ਦੀ ਮਹਿਮਾ ਹੋਵੇ, ਕੀਰਤਨ ਹੋਵੇ ਰੱਬੀ ਬਾਣੀ ਦਾ। ਖਾਲਸਾ ਜੀ ਉਹਨੂੰ ਸਤ ਸੰਗਤ ਕਹਿੰਦੇ ਹਨ। ਜਿੱਥੇ ਕੇਵਲ ਤਾਂ ਕੇਵਲ ਆਲੋਚਨਾ ਹੋਵੇ, ਨਿੰਦਾ ਹੋਵੇ, ਉਹ ਸਤ ਸੰਗਤ ਨਹੀਂ। ਜਿੱਥੇ ਹੀ ਕਿਹਾ ਜਾਏ ਫਲਾਣੇ ਮਾੜੇ, ਅਮਕੇ ਮਾੜੇ, ਉਹ ਮਾੜੇ, ਆਹ ਚੰਗੇ, ਖਾਲਸਾ ਜੀ ਉਹ ਸਤ ਸੰਗਤ ਨਹੀਂ। ਸਤ ਸੰਗਤ ਉਹ ਹੈ ਜਿੱਥੇ ਕੇਵਲ ਪਰਮੇਸ਼ਰ ਦੀਆਂ ਵਡਿਆਈਆਂ, ਅਕਾਲ ਪੁਰਖ ਦੀਆਂ ਸਿਫਤਾਂ। ਮਹਾਰਾਜ ਜੀ ਨੇ ਦੱਸਣਾ ਸੀ, ਇਹ ਕਹਿਣ ਲੱਗਾ ਜੀ ਮੈਂ ਰਾਜੇ ਜਨਕ ਨੂੰ ਆਖਿਆ, ਰਾਜਾ ਮੈਂ ਇੱਕ ਸਾਲ ਹੋਰ ਪਾਣੀ ਚ ਖਲੋ ਕੇ ਤਪ ਕਰ ਲਵਾਂ, ਫਿਰ ਜਿਵੇਂ ਤੂੰ ਕਹੇਗਾ ਮੈਂ ਉਦਾਂ ਕਰਾਂਗਾ। ਸੁਣ ਕੇ ਰਾਜੇ ਜਨਕ ਨੇ ਆਖਿਆ, ਉਹ ਮੈਂ ਤੇਰੇ ਭਲੇ ਦੀ ਗੱਲ ਕਹੀ ਹੈ, ਤੂੰ ਫਿਰ ਵੀ ਮੇਰੀ ਗੱਲ ਨੂੰ ਨਹੀਂ ਮੰਨਦਾ।
ਯਾਤੇ ਹੋਵੇ ਜਲ ਜੀਵ ਬਿਸਾਲਾ।
ਰਾਜੇ ਜਨਕ ਨੇ ਰੋਸ ਵਿੱਚ ਆ ਕੇ ਆਖਿਆ, ਜੇ ਤੈਨੂੰ ਪਾਣੀ ਚ ਰਹਿਣਾ ਚੰਗਾ ਲੱਗਦਾ, ਜਾ ਫਿਰ ਪਾਣੀ ਚ ਮੱਛ ਬਣ ਕੇ ਟੁਰਿਆ ਫਿਰ। ਜੇ ਤੈਨੂੰ ਪਾਣੀ ਚ ਰਹਿਣਾ ਚੰਗਾ ਲੱਗਦਾ ਹੈ, ਵੀ ਸਾਲ ਤੂੰ ਹੋਰ ਪਾਣੀ ਚ ਖਲੋਣਾ ਚਾਹੁੰਦਾ, ਤੈਨੂੰ ਸੰਗਤ ਨਹੀਂ ਚੰਗੀ ਲੱਗਦੀ ਰੱਬ ਦੀ? ਸਾਧ ਸੰਗਤ ਸੱਚ ਖੰਡ ਹੈ, ਆਏ ਝਰੋਖਾ ਖੁੱਲ ਹੈ ਬਾਰੀ। ਸਾਧ ਸੰਗਤ ਤਾਂ ਸੱਚਖੰਡ ਦੇ ਮਨਿੰਦ ਹੁੰਦਾ। ਸਾਧ ਸੰਗਤ ਨੂੰ ਭਾਈ ਗੁਰਦਾਸ ਜੀ ਨੇ ਸੱਚਖੰਡ ਲਿਖਿਆ। ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ। ਸਾਧ ਸੰਗਤ ਵਿੱਚ ਕਿੱਡੀ ਵੱਡੀ ਬਰਕਤ ਹੈ। ਤੈਨੂੰ ਸਾਧ ਸੰਗਤ ਨਹੀਂ ਚੰਗੀ ਲੱਗਦੀ, ਤੈਨੂੰ ਪਾਣੀ ਚ ਖਲੋਣਾ ਚੰਗਾ ਲੱਗਦਾ, ਜਾ ਫਿਰ ਪਾਣੀ ਚ ਮੱਛ ਬਣ ਕੇ ਟੁਰਿਆ ਫਿਰ। ਰਿਹਾ ਹੀ ਪਾਣੀ ਦੇ ਵਿੱਚ ਕਰ, ਜੇ ਤੈਨੂੰ ਪਾਣੀ ਚੰਗਾ ਲੱਗਦਾ।
ਜਲ ਮੈਂ ਰਹੋ ਹੋ ਸਦੀਵ ਬਿਸ਼ਾਲਾ।
ਇਸ ਪਾਣੀ ਵਿੱਚ ਹੀ ਸਦੀਵ ਕਾਲ ਲਈ ਰਹਿਣਾ ਕਰ।
ਸੁਣ ਕੇ ਬਚਨ ਡਰਿਓ ਉਰ ਮਾਹੀ।
ਕਹਿੰਦੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਕਹਿੰਦੇ ਮੈਂ ਡਰ ਗਿਆ ਰਾਜੇ ਜਨਕ ਦਾ ਇਹ ਸਰਾਪ ਸੁਣ ਕੇ।
ਸਰਾਪ ਅੰਤ ਬੂਜਤ ਪਾ ਤਾਹੀ।
ਕਹਿੰਦੇ ਫਿਰ ਮੈਂ ਹੱਥ ਜੋੜੇ, ਕਿਉਂਕਿ ਉਹਨਾਂ ਵੇਲਿਆਂ ਚ ਜਿਹੜਾ ਸਰਾਪ ਦੇ ਦਿੰਦਾ ਸੀ ਉਹ ਵਾਪਸ ਨਹੀਂ ਸੀ ਲੈ ਸਕਦਾ। ਉਸ ਵੇਲਿਆਂ ਦੇ ਸਰਾਪਿਆਂ ਨੂੰ ਜੇ ਕਿਸੇ ਨੇ ਬਖਸ਼ਿਆ ਤਾਂ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ।
ਸਤ ਸ੍ਰੀ ਅਕਾਲ।
ਕਿਉਂਕਿ ਹੋਰ ਕਿਸੇ ਚ ਸਮਰੱਥਾ ਹੀ ਨਹੀਂ ਸੀ ਬਖਸ਼ਣੇ ਦੀ। ਰਾਜੇ ਜਨਕ ਨੇ ਸਰਾਪ ਤਾਂ ਦੇ ਦਿੱਤਾ ਪਰ ਹੁਣ ਵਾਪਸ ਨਹੀਂ ਸੀ ਲੈ ਸਕਦਾ। ਇਹਨੇ ਬੇਨਤੀ ਕੀਤੀ ਵੀ ਸਰਾਪ ਤਾਂ ਦੇ ਦਿੱਤਾ, ਹੁਣ ਇਸ ਸਰਾਪ ਦਾ ਅੰਤ ਵੀ ਦੱਸ ਵੀ ਕਦੋਂ ਹੋਵੇਗਾ।
ਬਨ ਕੈ ਬਨ ਕੋ ਜੀਵ ਬਹੋਰੀ
ਕਹਿੰਦੇ ਮੈਂ ਮੱਛ ਬਣ ਕੇ ਉਦੋਂ ਦਾ ਇਸ ਜਲ ਦੇ ਵਿੱਚ ਫਿਰਦਾ ਹਾਂ
ਹੋਏ ਕਿ ਨਹੀਂ ਮੁਕਤ ਕਬ ਮੋਰੀ
ਮੈਂ ਪੁੱਛਿਆ ਰਾਜਾ ਜਨਕ ਕਦੇ ਮੇਰੀ ਮੁਕਤੀ ਹੋਵੇਗੀ ਕਿ ਏਦਾਂ ਹੀ ਮੱਛ ਬਣਿਆ ਰਹਾਂਗਾ
ਬੋਲਿਓ ਜਨਕ ਆਏ ਕਲ ਕਾਲਾ
ਰਾਜੇ ਜਨਕ ਨੇ ਆਖਿਆ ਕਲੀ ਕਾਲ ਦਾ ਸਮਾਂ ਆਵੇਗਾ
ਤਬ ਧਰ ਹੈ ਅਵਤਾਰ ਕਿਰਪਾਲਾ
ਕਲੀ ਕਾਲ ਦੇ ਸਮੇਂ ਚ ਆਪ ਨਿਰੰਕਾਰ ਆਪ ਅਕਾਲ ਪੁਰਖ ਆਪ ਵਾਹਿਗੁਰੂ ਆਪ ਪਰਮੇਸ਼ਰ ਆਪ ਨਾਰਾਇਣ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਨ ਕਰਕੇ ਆਉਣਗੇ ਗੁਰੂ ਨਾਨਕ ਰੂਪ ਹੋ ਕੇ
ਤਿਨਕੇ ਚਰਨ ਛੂ ਹੈ ਜਬ ਆਈ
ਉਹ ਜਦੋਂ ਆਉਣਗੇ ਉਹਨਾਂ ਦੇ ਚਰਨ ਤੇਰੇ ਸਿਰ ਨਾਲ ਸਪਰਸ਼ ਕਰਨਗੇ ਉਹਨਾਂ ਦੇ ਪਾਵਨ ਚਰਨ ਜਦੋਂ ਤੇਰੇ ਸਿਰ ਨਾਲ ਸਪਰਸ਼ ਕਰਨਗੇ
ਤਬ ਇਹ ਸ਼ਰਾਪ ਨਾਸ਼ ਹੋਇਆ ਜਾਈ
ਉਦੋਂ ਤੇਰਾ ਇਹ ਸ਼ਰਾਪ ਨਾਸ਼ ਹੋਵੇਗਾ ਉਦੋਂ ਤੂੰ ਇਸ ਸ਼ਰਾਪ ਤੋਂ ਮੁਕਤ ਹੋਵੇਗਾ
ਪੂਜਿਓ ਜਨਕ ਲਖੋ ਮੈਂ ਕੈਸੇ
ਕਹਿੰਦਾ ਮੈਂ ਪੁੱਛਿਆ ਵੀ ਮੈਂ ਕਿਵੇਂ ਜਾਣਾਂਗਾ ਵੀ ਉਹੀ ਅਵਤਾਰ ਨੇ ਮੈਨੂੰ ਕਿਵੇਂ ਪਤਾ ਲੱਗੂ ਵੀ ਉਹ ਅਕਾਲ ਯੁਗ ਦੇ ਅਵਤਾਰ ਹਨ
ਭੇਦ ਸਰਬ ਸਮਝਾਵੋ ਤੈਸੇ
ਉਹਦਾ ਵੀ ਭੇਦ ਕਿਰਪਾ ਕਰਕੇ ਮੈਨੂੰ ਸਮਝਾ ਦਿਓ ਦੱਸ ਦਿਓ
ਸੁਣੋ ਮੁਨੀ ਜਬ ਮਿਲ ਹੈ ਆਈ
ਰਾਜੇ ਜਨਕ ਨੇ ਆਖਿਆ ਕਿ ਹੇ ਮੁਨੀਸ਼ਵਰ ਸੁਣ ਜਦੋਂ ਆਉਣਗੇ ਨਾ ਜਦੋਂ ਆ ਕੇ ਤੇਰੇ ਸਿਰ ਤੇ ਆਪਣੇ ਚਰਨ ਧਰਨਗੇ
ਚਰਨ ਸ਼ੁਭਤ ਸ਼ੁੱਧ ਹੋਵੇ ਤੁਝ ਤਾਈ
ਤੇਰੇ ਸਿਰ ਤੇ ਚਰਨ ਰੱਖਦਿਆਂ ਸਾਰ ਤੈਨੂੰ ਆਪਣੇ ਪਿਛਲੇ ਜਨਮ ਦੀ ਸਾਰੀ ਸੋਝੀ ਤੇ ਗਿਆਤ ਹੋ ਜਾਵੇਗੀ ਇਹ ਨਿਸ਼ਾਨੀ ਹੋਵੇਗੀ ਉਹਨਾਂ ਦੀ ਕਿ ਉਹਨਾਂ ਦੇ ਚਰਨ ਛੂੰਹਦਿਆਂ ਸਾਰ ਤੈਨੂੰ ਸੋਝੀ ਹੋ ਜਾਵੇਗੀ ਗਿਆਨ ਹੋ ਜਾਵੇਗਾ
ਮੁਕਤ ਕਰੇ ਪੁਨ ਜਾਏ ਅਗਾਰੀ
ਉਹ ਤੈਨੂੰ ਮੁਕਤ ਕਰਕੇ ਫਿਰ ਅੱਗੇ ਜਾਣਗੇ
ਸੋ ਤੁਮ ਸ਼੍ਰੀ ਨਾਨਕ ਨਿਰੰਕਾਰੀ
ਤੇ ਉਹ ਮੱਛ ਕਹਿੰਦਾ ਮਹਾਰਾਜ ਉਹੀ ਨਾਨਕ ਨਿਰੰਕਾਰੀ ਤੁਸੀਂ ਉਹ ਕਲਯੁਗ ਦੇ ਅਵਤਾਰ ਤੁਸਾਂ ਨੇ ਹੁਣ ਆਪ ਆ ਕੇ ਕਿਰਪਾ ਕੀਤੀ ਦਇਆ ਕੀਤੀ ਹੈ
ਅਬ ਉਧਾਰ ਮੇਰਾ ਕਰ ਦੀਜੈ
ਏ ਗਰੀਬ ਨਵਾਜ ਵਰਿਆਂ ਤੋਂ ਮੈਂ ਇਸ ਜੂਨੀ ਚ ਭਟਕਦਾ ਫਿਰਦਾ ਹੁਣ ਆਪ ਜੀ ਕਿਰਪਾ ਕਰਕੇ ਮੇਰਾ ਉਧਾਰ ਕਰੋ ਹੇ ਉਧਾਰ ਕਰਤਾ ਹੇ ਮੁਕਤੀ ਦਾਤਾ ਕਿਰਪਾ ਕਰੋ ਦਇਆ ਕਰੋ ਹੁਣ ਮੇਰੀ ਮੁਕਤੀ ਕਰ ਦੇਵੋ
ਸ਼ਰਨ ਸ਼ਰਨ ਮੈਂ ਸ਼ਰਨ ਰੱਖੀ ਜੈ
ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਤੁਹਾਡੀ ਸ਼ਰਨ ਵਿੱਚ ਹਾਂ ਮਮ ਪਾਹਾ ਮਮ ਪਾਹਾ ਤੋ ਸ਼ਰਨ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਤੁਮਰੀ ਸ਼ਰਨ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਅਬ ਹਮ ਚਲੀ ਠਾਕੁਰ ਪਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਮਹਾਰਾਜ ਰੱਖੋ ਆਪ ਜੀ ਦੀ ਸ਼ਰਨ ਵਿੱਚ ਹਾਂ ਇਹ ਬੇਨਤੀ ਕੱਲਾ ਮੱਛ ਨਹੀਂ ਪਿਆ ਕਰਦਾ ਇਹ ਬੇਨਤੀ ਸਾਡੇ ਹਿਰਦਿਆਂ ਵਿੱਚੋਂ ਹੈ ਹੇ ਗੁਰੂ ਨਾਨਕ ਸਾਹਿਬ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ ਤੁਹਾਡੀ ਪਨਾਹ ਵਿੱਚ ਹਾਂ ਗਰੀਬ ਨਵਾਜ ਕਿਰਪਾ ਕਰੋ ਦਇਆ ਕਰੋ ਮਹਾਰਾਜ ਰੱਖ ਲੋ ਸਾਨੂੰ ਮੁਕਤੀ ਦਾ ਦਾਨ ਪ੍ਰਦਾਨ ਕਰੋ
ਤੇ ਕੇ ਬੈਨ ਸੁਨੇ ਗੁਣ ਖਾਨੀ
ਉਹਨਾਂ ਦੀ ਖਾਨ ਜਗਤ ਗੁਰੂ ਗਰੀਬ ਨਵਾਜ ਜੀ ਨੇ ਉਸ ਮੱਛ ਦੀ ਬੇਨਤੀ ਨੂੰ ਸੁਣਿਆ
ਬੋਲੇ ਮਧੁਰ ਮਿਰਦੁਲ ਮੁਖ ਬਾਨੀ
ਮਧੁਰ ਮਿੱਠੇ ਕੋਮਲ ਅੰਮ੍ਰਿਤਮਈ ਬੋਲ ਪਾਤਸ਼ਾਹ ਜੀ ਬੋਲੇ
ਅਸ਼ਟੰਗ ਜਾਮ ਆਰ ਬਲ ਤੇਰੀ
ਪਾਤਸ਼ਾਹ ਨੇ ਆਖਿਆ ਹੇ ਮੱਛ ਤੇਰੀ ਉਮਰ ਕੇਵਲ 8 ਪੈਰ ਦੀ ਬਾਕੀ ਹੈ 8 ਪੈਰ ਯਾਨੀ ਕਿ 24 ਘੰਟੇ 8 ਪੈਰ ਤੇਰਾ ਜੀਵਨ ਬਾਕੀ ਹੈ
ਛੂਟੇ ਚੱਖ ਦੇਹੇ ਬਡੇਰੀ
8 ਪੈਰ ਤੋਂ ਬਾਅਦ ਇਹ ਤੇਰੀ ਝੱਖ ਦੀ ਜਿਹੜੀ ਮੱਛ ਦੀ ਦੇਹ ਹੈ ਛੁੱਟ ਜਾਵੇਗੀ
ਵਾਹਿਗੁਰੂ ਸਿਮਰੋ ਤਬ ਤਾਈ
8 ਪੈਰ ਜਿਹੜੀ ਤੇਰੀ ਜ਼ਿੰਦਗੀ ਬਾਕੀ ਹੈ ਮਹਾਰਾਜ ਜੀ 8 ਪੈਰਾਂ ਦੇ ਨਾਮ ਦੀ ਮਹਿਮਾ ਦੱਸਦੇ ਨੇ ਕਿ 8 ਪੈਰ ਨਾਮ ਜਪਣ ਦਾ ਕਿੱਡਾ ਵੱਡਾ ਪ੍ਰਤਾਪ ਹੈ ਜੁਗਾਂ ਤੋਂ ਜੂਨੀ ਚ ਪਿਆ ਮੱਛ ਕੇਵਲ 8 ਪੈਰ ਦੇ ਕੀਤੇ ਹੋਏ ਭਜਨ ਨਾਲ ਮੁਕਤ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ 8 ਪੈਰ ਤੇਰੀ ਜ਼ਿੰਦਗੀ ਬਾਕੀ ਹੈ ਇਹ ਜਿਹੜੇ ਅੱਠ ਪੈਰ ਰਹਿੰਦੇ ਆ ਨਾ ਇਹਦੇ ਵਿੱਚ ਹੁਣ ਤੂੰ ਪਰਮੇਸ਼ਰ ਦਾ ਨਾਮ ਜਪ ਤੇ ਕਿਹੜਾ ਨਾਮ ਜਪਣਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
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 ਪਾਤਸ਼ਾਹ ਕਹਿੰਦੇ ਸੋ ਵਾਹਿਗੁਰੂ ਗੁਰਮੰਤਰ ਦਾ ਜਾਪ ਜਪ
ਤੇਰੀ ਗਤ ਕਰ ਹੈ ਹਮ ਜਾਈ
ਔਰ ਤੇਰੀ ਮੁਕਤੀ ਹੋਵੇਗੀ ਤੇਰੀ ਕਲਿਆਣ ਹੋਵੇਗੀ ਤੇਰੀ ਕਲਿਆਣ ਕਰਕੇ ਜਾਵਾਂਗੇ
ਅਸ਼ਟ ਪੈਰ ਤਿਨ ਕੀ ਜਬ ਜਾਪੂ
ਖਾਲਸਾ ਜੀ ਅੱਠ ਪੈਰ ਇਹਨੇ ਜਾਪ ਜਪਿਆ
ਉਹ ਬਹੁਰ ਦੀਨ ਜੋ ਸਰਾਪੂ
ਔਰ ਜਿਹੜਾ ਸਰਾਪ ਸੀ ਜਨਕ ਦਾ ਉਸ ਸਰਾਪ ਤੋਂ ਇਹ ਛੁੱਟ ਗਿਆ ਮੁਕਤ ਹੋ ਗਿਆ
ਚੱਖ ਤਨ ਤਜ ਕੈ ਸੋ ਕਿਹੇ ਕਾਲਾ
ਅੱਠ ਦਾ ਸਰੀਰ ਛੱਡ ਕੇ ਉਸੇ ਵਕਤ
ਉਹ ਚਤੁਰ ਪੁਜ ਰੂਪ ਵਿਸਾਲਾ
ਬੜਾ ਸੋਹਣਾ ਦਿਵਿਆ ਸਰੂਪ ਵਾਲਾ ਰਿਸ਼ੀ ਹੋ ਗਿਆ
ਕੁੰਡਲ ਕਰਨ ਬਰਨ ਜੇ ਸ਼ਾਮੂ
ਕੰਨਾਂ ਚ ਕੁੰਡਲ ਪਾਏ ਹੋਏ ਹਨ
ਸੁੰਦਰ ਦੇਹ ਦੁਤੀਯ ਜਨ ਕਾਮੂ
ਕਹਿੰਦੇ ਬੜੀ ਸੁੰਦਰ ਦੇਹ ਕਾਇਆ ਹੋ ਗਈ ਇਹਦੀ
ਉਸਤਤ ਕਰ ਬੈਕੁੰਠ ਸਿਧਾਰੇ
ਗੁਰੂ ਪਾਤਸ਼ਾਹ ਦੀ ਉਸਤਤ ਕਰਦਾ ਬੈਕੁੰਠ ਚਲਾ ਗਿਆ
ਜੈ ਜੈ ਸਤਿਗੁਰ ਬਚਨੇ ਉਚਾਰਿਓ
ਜਾਂਦਿਆਂ ਜੈ ਜੈ ਕਾਰ ਧੰਨ ਗੁਰੂ ਨਾਨਕ ਸਾਹਿਬ ਦੀ ਜੈ ਜੈ ਕਾਰ ਕਰਦਾ ਜਾਂਦਾ
ਗਮਨੇ ਬੇਦੀ ਕੁਲ ਦੀਪਾ
ਔਰ ਬੇਦੀਆਂ ਦੀ ਕੁਲ ਦੇ ਦੀਪ ਸਤਿਗੁਰੂ ਜੀ ਫਿਰ ਇਥੋਂ ਚੱਲ ਪਏ
ਪਹੁੰਚੇ ਲੰਕਾ ਘੇਰ ਸਮੀਪਾ
ਔਰ ਲੰਕਾ ਦੇ ਨੇੜੇ ਜਾ ਪਹੁੰਚੇ ਹਨ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜਿੱਥੇ ਜਾਂਦੇ ਆ ਨਾਮ ਜਪਾਉਂਦੇ ਆ ਜਾਂਦੇ ਆ ਨਾਮ ਦੀ ਕਮਾਈ ਕਰਨ ਦਾ ਹੁਕਮ ਕਰਦੇ ਆ ਇਹੀ ਕਹਿੰਦੇ ਆ ਭਾਈ ਨਾਮ ਜਪਿਆ ਕਰੋ ਨਾਮ ਤੋਂ ਬਿਨਾਂ ਬੰਦ ਖਲਾਸੀ ਨਹੀਂ ਹੋਣੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਹੇ ਅਚੁੱਤ ਹੇ ਪਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਗੋਬਿੰਦ ਹੇ ਗੁਣ ਨਿਧਾਨ
ਕੈ ਸਦਾ ਬਿਵੇਕ
ਪਰੰਪਰ ਹਰ ਹਰੇ
ਹੈਪੀ ਹੋਵਨ ਹਾਰ
ਸੰਤ ਕੈ ਸਦਾ ਸੰਗ
ਧਾਰਾ ਆਧਾਰ
ਠਾਕੁਰ ਹਉ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰੱਖੋ ਹੀ ਐ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇੱਕ ਅੱਖਰ ਹਰ ਮਨ ਬਸਤ
ਨਾਨਕ ਹੋ ਤਨਿਹਾਲ
ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਤੁਰ ਪਾਰ ਉਤਾਰਨ ਹਾਰ
ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਤੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।